अपोगी अपुगते नमो जोग जोगेश्वरं परम जुगते नमो नित्य नारायणे क्रूर कर्मे नमो प्रेत अप्रेत देवेशो धर्मे नमो रोग हर्ता नमो राग रूपे नमो शाह शाहं नमो पूप पूपे नमो नित्य नारायणे क्रूर कर्मे नमो प्रेत अप्रेत देवेशो धर्मे नमो रोग हर्ता नमो राग रूपे नमो शाह शाहं नमो पूप पूपे। वाहिगुरु जी का खालसा वाहिगुरु जी की फतेह। गरीब नवाज पातशाह सतगुरु गुरु ग्रंथ साहिब महाराज जी दे पावन पवित्र दरबार विच पहुंच के आप जी जीवन दिया अमोलक घड़िया नूं सफल कर रहे हो। अज दा जो लड़ीवार प्रकरण है गुरु कलगीधर पातशाह श्री गुरु गोबिंद सिंह महाराज जी दे मुखार बिंद तों उचारण कीती हुई महान बाणी जाप साहिब विचों आप जी ने 53, 54 और 55 ए तीन संत सरवण कीते। अकाल पुरख वाहिगुरु दी वडियाई उस्तत हजूर ने बड़े अनोखे ढंग नाल इस बाणी विच कीती है। कहन लगे तू अपेखी है, तेरा कोई पेख नहीं है, सारियां पेखां तो तू निराला है, वड्डा है, महान है, वखरा है। पेख दा मतलब है शरीर ते धारण वाले कपड़े। जिन्ने भी इत्थे धर्म पैदा होए ने इस धरती ते हर एक धर्म ने अपने अपने कपड़े अपने अनुयायियां नूं पवाए। उहदी एक जरूरत सी, उहदी एक लोड़ सी कि जिसने जिहड़ा धर्म धारण करना है उहदे मन विच उहदी तस्वीर बने, उहदी याद बनी रहे। जरूरत यह सी जिन्ने भी पैगंबर होए ने सारिया ने पेख दिते ने, पेख पाउणा पिया सारिया नूं, भावे कोई किन्ना खुल ख्या लिया सी, भावे कोई किन्ना पेख दा खंडन करदा, अखीर नूं पेख दी वरतों किसे ना किसे रूप विच करनी पई। क्योंकि बंदे दी याद जिहड़ी ए बाहरले शरीर दे कपड़ियां नाल बड़ी जुड़ी हुई है। वह अपने आप नूं समझदा की है, अपना स्वरूप की याद रखदा, वह जिवें दे वस्त्र पाउंदा है उहदा स्वरूप उहदे मन विच बन जांदा। ता इन्हां वस्त्रां नूं दित्ता, भेख दित्ते। भेख दा प्रयोजन यह सी जे किसे नूं जनेऊ पवाया तो उहदा प्रयोजन सी जनेऊ दे विचों रब दी याद बनी रहे। जनेऊ एक धागा है, धागे नाल चीजां सिउईयां जांदियां ने। तग है, धागा है, जनेऊ है। ਜਨੇਊ ਦਾ ਕੰਮ ਕੀ ਹੈ, ਧਾਗੇ ਦਾ ਕੀ ਕੰਮ ਹੈ, ਸੂਤਰ ਦਾ ਕੀ ਕੰਮ ਹੈ? ਸੂਤਰ ਦੇ ਕਈ ਕੰਮ ਨੇ, ਸੂਤ ਦਾ ਕੰਮ ਹੈ, ਧਾਗੇ ਦਾ ਕੰਮ ਹੈ ਦੋ ਕੱਪੜਿਆਂ ਨੂੰ ਆਪਸ ਵਿੱਚ ਸਿਉਂ ਦੇਣਾ। ਸੂਤਰ ਦਾ ਦੂਸਰਾ ਕੰਮ ਹੈ ਕਿ ਉਹ ਜ਼ਿੰਦਗੀ ਦਾ ਇੱਕ ਸੂਤਰ ਹੈ, ਜ਼ਿੰਦਗੀ ਦਾ ਇੱਕ ਨਿਯਮ ਹੈ। ਜਿਵੇਂ ਆਪਾਂ ਕਹਿੰਦੇ ਇਸ ਸੂਤਰ ਵਿੱਚ ਸਵਾਲ ਲਿਖਿਆ ਗਿਆ। ਸੂਤਰ ਦਾ ਇੱਕ ਕੰਮ ਹੈ ਕਿ ਉਹਦੇ ਰਾਹੀਂ ਕੱਪੜਾ ਤਿਆਰ ਹੁੰਦਾ ਤੇ ਉਸ ਕੱਪੜੇ ਦੇ ਨਾਲ ਬੰਦੇ ਨੂੰ ਠੰਡ ਤੋਂ ਨਿਜਾਤ ਮਿਲਦੀ ਹੈ। ਸੂਤਰ ਦਾ ਇੱਕ ਕਾਰਜ ਹੈ ਕਿ ਉਹ ਬੰਦੇ ਦੇ ਨੰਗੇਜ ਨੂੰ ਢੱਕਦਾ। ਇਹ ਸਾਰੇ ਇਹਦੇ ਸੂਤਰ ਦੇ ਜਨੇਊ ਦੇ ਪ੍ਰਯੋਜਨ ਸਨ। ਜਨੇਊ ਤਾਂ ਕਿਸੇ ਨੇ ਪਵਾ ਦਿੱਤਾ ਕਿ ਇਸ ਧਾਗੇ ਦੇ ਰਾਹੀਂ ਜਨੇਊ ਪਾਉਣ ਵਾਲੇ ਵਿੱਚ ਯਾਦ ਬਣੀ ਰਵੇ ਕਿ ਤੂੰ ਆਪਣਾ ਜੋੜ ਰੱਬ ਨਾਲ ਪਾ ਕੇ ਰੱਖਣਾ, ਪਰਮਾਤਮਾ ਨਾਲ ਆਪਣੇ ਸੁਰਤ ਨੂੰ ਸਿਉਂ ਕੇ ਰੱਖਣਾ। ਸੋਇਨੇ ਕੀ ਸੋਈ, ਰੂਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਸੁਰਤ ਨੂੰ ਧਾਗਾ ਬਣਾ ਲੈ, ਸੁਰਤ ਨੂੰ ਜਨੇਊ ਬਣਾ ਲੈ, ਤਾਂ ਪਵਾਇਆ ਸੀ। ਕੁਝ ਨਾ ਕੁਝ ਪ੍ਰਯੋਜਨ ਰਹੇ ਨੇ ਧਾਰਮਿਕ ਭੇਖ ਜਿੰਨੇ ਵੀ ਦਿੱਤੇ ਗਏ ਉਹਨਾਂ ਦੇ ਆਪਣੇ ਆਪਣੇ ਕੁਝ ਨਾ ਕੁਝ ਪ੍ਰਯੋਜਨ ਸਨ, ਪਰ ਬਣਦਾ ਕੀ ਏ, ਸਮਾਂ ਪਾ ਕੇ ਇਹ ਸਿਰਫ ਇੱਕ ਕਰਮ ਰਹਿ ਜਾਂਦਾ। ਸੂਤ ਜਨੇਊ ਪੜ ਗੱਲ ਪਾਵੇ, ਹਿੰਦੂ ਕਹਿ ਕਰ ਹਿੰਦੂ ਆਵੇ, ਸੂਤ ਜਨੇਊ ਪੜ ਗੱਲ ਪਾਵੇ। ਤੇ ਅੱਗੇ ਬਚਨ ਕਿਹਾ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਂ ਨਾ ਪਾਈ। ਨਾ ਵੀ ਲਿਆ, ਸਭ ਮਿੱਟੀ ਹੋਰ ਲਾਈ। ਤਾਂ ਜਿਹੜੇ ਜਿਹੜੇ ਚਿੰਨ ਦਿੱਤੇ ਨੇ, ਜਿਵੇਂ ਸਾਨੂੰ ਸਤਿਗੁਰਾਂ ਨੇ ਪੰਜ ਕਕਾਰ ਦਿੱਤੇ, ਇਹ ਵੀ ਇੱਕ ਭੇਖ ਹੈ। ਕੱਪੜੇ ਦਿੱਤੇ ਨੇ, ਜ਼ਰੂਰੀ ਹੈ। ਇਹਦਾ ਵੀ ਇੱਕ ਕਾਰਨ ਸੀ ਕਿ ਜਿਹੜੀ ਕਿਰਪਾਨ ਹੈ, ਭੇਖ ਹੈ, ਪਰ ਇਹਦੇ ਵਿੱਚ ਦੋ ਚੀਜ਼ਾਂ ਲੁਕੀਆਂ ਹੋਈਆਂ ਨੇ। ਇਹ ਭੇਖ ਵੀ ਹੈ, ਇਹ ਸ਼ਸਤਰ ਵੀ ਹੈ, ਦੋ ਚੀਜ਼ਾਂ ਨੇ। ਦੋ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ ਸਤਿਗੁਰਾਂ ਨੇ। ਇਹਦੇ ਕਈ ਅਰਥ ਨੇ। ਕਿਰਪਾਨ ਦਾ ਇੱਕ ਬਹੁਤ ਵੱਡਾ ਗੁਣ ਹੈ, ਕਿਰਪਾਨ ਦੇ ਨਾਲ ਬਹੁਤ ਇਲਾਕੇ ਜਿੱਤੇ ਲੋਕਾਂ ਨੇ ਹੱਥ ਵਿੱਚ ਫੜ ਕੇ, ਜਿਨ੍ਹਾਂ ਦੇ ਹੱਥਾਂ ਵਿੱਚ ਸ਼ਕਤੀ ਸੀ, ਸ਼ਸਤਰ ਸੀ, ਕਿਰਪਾਨ ਸੀ, ਸਾਰੀ ਦੁਨੀਆਂ ਜਿੱਤ ਲਈ ਉਹਨਾਂ ਨੇ। ਬੜੀਆਂ ਜਿੱਤਾਂ ਪ੍ਰਾਪਤ ਕੀਤੀਆਂ ਇਸ ਕਿਰਪਾਨ ਦੇ ਸਾਧਨ ਦੁਆਰਾ। ਪਰ ਜਦੋਂ ਇਲਾਕੇ ਜਿੱਤ ਲਏ ਤੇ ਕਿਰਪਾਨ ਫਿਰ ਆਪਣੇ ਮਿਆਨ ਵਿੱਚ ਚਲੀ ਗਈ, ਉਹਨੇ ਕੋਈ ਇਲਾਕਾ ਨਹੀਂ ਮੱਲਿਆ। ਇੰਨਾ ਕੁਝ ਦਵਾਇਆ, ਆਪ ਕੁਝ ਨਹੀਂ ਲਿਆ। ਹਜ਼ੂਰ ਨੇ ਕਿਹਾ, ਸੰਸਾਰ ਦੇ ਵਿੱਚ ਕਿਰਤ ਭਾਵੇਂ ਕਿੰਨੀ ਕਰੇ ਸਿੱਖ, ਕੰਮ ਭਾਵੇਂ ਕਿਵੇਂ ਕਰੇ, ਕਿੰਨਾ ਕਰੇ, ਜਾਇਦਾਦ ਭਾਵੇਂ ਕਿੰਨੀ ਵੱਧ ਜਾਏ, ਪਰ ਇੱਕ ਖਿਆਲ ਰੱਖੇ, ਉਹਦੇ ਮਨ ਦੀ ਜਿਹੜੀ ਬਿਰਤੀ ਉਹ ਕਿਰਪਾਨ ਵਾਲੀ ਰਹਿਣੀ ਚਾਹੀਦੀ। ਉਹਦੇ ਮਨ ਦਾ ਲੋਭ ਨਹੀਂ ਵਧਣਾ ਚਾਹੀਦਾ। ਜਿਵੇਂ ਕਿਰਪਾਨ ਮਿਆਨ ਵਿੱਚ ਸੰਜਮ ਵਿੱਚ ਚਲੀ ਜਾਂਦੀ, ਥੋੜੇ ਥਾਂ ਵਿੱਚ ਨਿਵਾਸ ਕਰਦੀ, ਉਹਦਾ ਦਾਇਰਾ ਬੜਾ ਛੋਟਾ ਹੈ। ਆਪਣੇ ਮਨ ਨੂੰ ਸੰਤੋਖ ਰੂਪੀ ਮਿਆਨ ਦੇ ਵਿੱਚ ਪਾ ਕੇ ਰੱਖੇ, ਜਿਵੇਂ ਤੂੰ ਕਿਰਪਾਨ ਪਾਈ ਹੋਈ ਹੈ ਆਪਣੇ ਮਿਆਨ ਦੇ ਅੰਦਰ। ਇੱਕ ਹੋਰ ਸ਼ਬਦ ਹੈ ਗਾਤਰਾ, ਜਿਹਦੇ ਵਿੱਚ ਕਿਰਪਾਨ ਪੈਂਦੀ। ਇਹ ਗਾਤਰਾ ਤਾਂ ਸ਼ਬਦ ਹੈ ਕਿਉਂਕਿ ਗਾਤਰਾ ਸ਼ਬਦ ਜਿਹੜਾ ਗਾਤ ਤੋਂ ਬਣਿਆ, ਤੇ ਗਾਤ ਦੇ ਅਰਥ ਨੇ ਸਰੀਰ, ਉਹ ਚੀਜ਼ ਜਿਹੜਾ ਸਿੱਖ ਆਪਣੇ ਹੱਥ ਦੇ ਨਾਲ ਹਰ ਸਮੇਂ ਰੱਖਦਾ ਉਹਨੂੰ ਕਹਿੰਦੇ ਗਾਤਰਾ। ਗਾਤ ਦੇ ਨਾਲ ਜੁੜਿਆ ਰਹਿੰਦਾ, ਸਰੀਰ ਦੇ ਕੋਲ ਰਹਿੰਦਾ। ਇਹ ਸਾਰੇ ਭੇਖ, ਸਾਰੇ ਕੱਪੜੇ ਮੈਂ ਥੋੜੇ ਜਿਹੇ ਕਵਾਂਗਾ ਨਹੀਂ, ਤੇ ਬੜਾ ਲੰਮਾ ਪ੍ਰਕਰਮ ਹੈ ਭੇਖਾਂ ਦੇ। ਜਿੰਨੇ ਭੇਖ ਧਾਰਮਿਕ ਚਿੰਨ ਦਿੱਤੇ ਗਏ ਨੇ ਉਹਨਾਂ ਦੇ ਪ੍ਰਯੋਜਨ ਕੀ ਨੇ। ਯੋਗੀਆਂ ਦੇ ਆਪਣੇ ਗਿਰਵੇ ਕੱਪੜੇ ਨੇ, ਉਹਨਾਂ ਦੇ ਹੱਥ ਵਿੱਚ ਖੱਪਰ ਹੈ, ਕਿਸੇ ਦੇ ਹੱਥ ਵਿੱਚ ਕਮੰਡਲ ਹੈ, ਕਿਸੇ ਦੇ ਹੱਥ ਵਿੱਚ ਡੰਡਾ ਹੈ, ਕੋਈ ਚਮੜੇ ਦੇ ਕੱਪੜੇ ਪਾਉਂਦਾ, ਕੋਈ ਹੋਰ ਕਿਸੇ ਢੰਗ ਦਾ ਭੇਖ ਧਾਰਨ ਕਰਦਾ। ਪਰ ਭੇਖ ਦਾ ਪ੍ਰਯੋਜਨ ਇੱਕੋ ਸੀ, ਇਸ ਭੇਖ ਨੂੰ ਵੇਖ ਕੇ ਬੰਦੇ ਦੇ ਮਨ ਵਿੱਚ ਰੱਬ ਦੀ ਯਾਦ ਪਰਪੱਕ ਹੋ ਜਾਏ, ਕਿਉਂਕਿ ਭੁੱਲਣ ਦੇ ਸਾਧਨ ਬੜੇ ਨੇ, ਯਾਦ ਕਰਨ ਦਾ ਸਾਧਨ ਬਹੁਤ ਘੱਟ ਹੈ। ਭੁੱਲ ਜਾਂਦੀ ਚੀਜ਼, ਜਿਵੇਂ ਕੋਈ ਚੀਜ਼ ਚੇਤੇ ਰੱਖਣ ਵਾਸਤੇ ਇੱਕ ਨਿਸ਼ਾਨੀ ਰੱਖੀ ਜਾਂਦੀ ਵੀ ਇਹ ਕੰਮ ਕਰਨਾ, ਕਿਸੇ ਕੱਪੜੇ ਨੂੰ ਗੰਢ ਦਿੱਤੀ ਜਾਂਦੀ ਕਿ ਕਿਤੇ ਇੱਕ ਚੀਜ਼ ਵਾਰ ਵਾਰ ਭੁੱਲ ਜਾਏ, ਭੁੱਲੇ ਨਾ ਅੰਦਰੋਂ, ਇਸ ਵਾਸਤੇ ਬਾਹਰਲੇ ਭੇਖ ਦਿੱਤੇ ਗਏ ਨੇ। ਔਰ ਯਾਦ ਰੱਖਣ ਦਾ ਸਭ ਤੋਂ ਵੱਡਾ ਤਰੀਕਾ ਹੈ ਕਿ ਭੇਖ ਦੁਆਰਾ ਰੱਬ ਨੂੰ ਚੇਤੇ ਕਰਨਾ, ਜਿਹੜਾ ਭੇਖ ਤੋਂ ਰਹਿਤ ਉਹਦਾ ਕੋਈ ਭੇਖ ਨਹੀਂ। ਕਲਗੀਧਰ ਪਾਤਸ਼ਾਹ ਕਹਿੰਦੇ ਕਿੰਨਿਆਂ ਲੋਕਾਂ ਨੇ ਆਪਣੇ ਸਰੀਰ ਤੇ ਭੇਖ ਪਾਏ ਨੇ ਪਰ ਤੇਰਾ ਆਪਣਾ ਭੇਖ ਕੋਈ ਨਹੀਂ। ਯਾਨੀ ਕਿ ਜਿਹੜੇ ਲੋਕ ਆਪਣੇ ਸਰੀਰ ਦੇ ਉੱਤੇ ਆਪਣੇ ਧਰਮ ਦੇ ਕੱਪੜੇ ਭੇਖ ਪਾਉਂਦੇ ਨੇ, ਉਹਨਾਂ ਦੀ ਵਰਤੋਂ ਕਰਕੇ ਜਦੋਂ ਕੋਈ ਤੇਰੇ ਤੱਕ ਜਾਂਦਾ ਹੈ ਫਿਰ ਉਹਦਾ ਕੋਈ ਭੇਖ ਨਹੀਂ ਰਹਿੰਦਾ, ਫਿਰ ਉਹਦਾ ਕੋਈ ਵੇਸ ਨਹੀਂ ਰਹਿੰਦਾ। ਜਿਵੇਂ ਮੈਂ ਉਦਾਹਰਣ ਦਿਆਂ, ਰਵਿਦਾਸ ਜੀ ਨੇ ਬਚਨ ਕੀਤੇ, ਭਗਤ ਜੀ ਨੇ, ਉਹ ਕਹਿੰਦੇ ਨੇ ਦੇਖੋ ਫਸਲ ਉੱਗੀ ਹੈ, ਪੱਤੇ ਕਿੰਨੇ ਨੇ, ਤੇ ਅੱਜ ਜ਼ਿਮੀਦਾਰ ਪੱਤਿਆਂ ਨੂੰ ਦਿਨ ਰਾਤ ਵੇਖ ਕੇ ਉਹਨਾਂ ਦੀ ਰਾਖੀ ਕਰਦਾ ਹੈ ਵੀ ਪੱਤਿਆਂ ਨੂੰ ਕੀੜਾ ਨਾ ਲੱਗੇ। ਮਾਲੀ ਬਾਗ ਵਿੱਚ ਹੈ, ਅੰਬ ਦੇ ਪੱਤੇ ਨੇ, ਪੱਤਿਆਂ ਦੀ ਦੇਖਭਾਲ ਕਰਦਾ ਹੈ, ਪੱਤਿਆਂ ਨੂੰ ਵੇਂਦਾ ਰਹਿੰਦਾ ਹੈ। ਉਹਨੂੰ ਕਿਸੇ ਪੁੱਛਿਆ ਵੀ ਪੱਤਿਆਂ ਦੀ ਇੰਨੀ ਸੰਭਾਲ ਕਿਉਂ ਕਰਨਾ ਹੈ, ਇਹ ਵਿਕਣਗੇ ਮੰਡੀ ਵਿੱਚ ਜਾ ਕੇ ਪੱਤੇ ਇਸਦੇ? ਉਹਨੇ ਕਿਹਾ ਨਹੀਂ, ਇਹਨਾਂ ਤੇ ਸੁੱਖ ਜਾਣਾ ਹੈ ਜਿੱਦਣ ਫਲ ਲੱਗਾ, ਫਿਰ ਇਹਨਾਂ ਦੀ ਦੇਖਭਾਲ ਕਿਉਂ ਕਰਨਾ ਹੈ, ਇਹਨਾਂ ਦੀ ਰਾਖੀ ਕਿਉਂ ਕਰਨਾ ਹੈ? ਉਹਨੇ ਕਿਹਾ ਜੇ ਪੱਤੇ ਤੰਦਰੁਸਤ ਹੋਣਗੇ ਤੇ ਤਾਂ ਹੀ ਫੁੱਲ ਤੰਦਰੁਸਤ ਹੋਵੇਗਾ, ਜੇ ਪੱਤਿਆਂ ਨੂੰ ਕੀੜਾ ਖਾ ਗਿਆ ਤੇ ਫੁੱਲ ਨੂੰ ਵੀ ਕੀੜੇ ਨੇ ਖਾਣ ਤੋਂ ਪਹਿਲਾਂ ਉਹਦਾ ਰੰਗ ਖਤਮ ਹੋ ਜਾਣਾ, ਉਹਦਾ ਫੁੱਲ ਵੀ ਠੀਕ ਨਹੀਂ ਆਏਗਾ। ਪੱਤੇ ਹੀ ਠੀਕ ਨਹੀਂ ਤੇ ਫੁੱਲ ਕਿਵੇਂ ਠੀਕ ਆਏਗਾ? ਫਿਰ ਉਹ ਫੁੱਲ ਨੂੰ ਸਪਰੇਅ ਕਰਦਾ, ਫਿਰ ਉਹ ਫੁੱਲਾਂ ਦੀ ਰਾਖੀ ਕਰਦਾ, ਫਿਰ ਉਹਨੂੰ ਪੁੱਛਿਆ ਵੀ ਫੁੱਲ ਤੋਂ ਕੀ ਪ੍ਰਯੋਜਨ ਤੇਰਾ? ਉਹ ਕਹਿੰਦਾ ਫੁੱਲ ਨੇ ਵੀ ਸੁੱਕ ਜਾਣਾ ਪਰ ਇਹਦੇ ਵਿੱਚੋਂ ਇੱਕ ਫਲ ਨਿਕਲਣਾ ਹੈ। ਮੇਰੀ ਮੰਜ਼ਿਲ ਤੇ ਫਲ ਹੈ ਪਰ ਮੈਨੂੰ ਪਤਾ ਇਸ ਗੱਲ ਦਾ ਚੰਗੀ ਤਰ੍ਹਾਂ ਹੈ, ਫਲ ਤਾਂ ਲੱਗੇਗਾ ਜੇ ਫੁੱਲ ਤੰਦਰੁਸਤ ਰਹੇਗਾ, ਤੇ ਫੁੱਲ ਤਾਂ ਤੰਦਰੁਸਤ ਰਹੇਗਾ ਜੇ ਪੱਤੇ ਠੀਕ ਹੋਣਗੇ, ਜੇ ਪੱਤੇ ਹੀ ਖਰਾਬ ਹੋ ਗਏ, ਕੀੜੇ ਨੇ ਖਾ ਲਿਆ, ਬਿਮਾਰੀ ਨੇ, ਤੇ ਫਲ ਕਿੱਥੋਂ ਮਿਲਣਾ ਹੈ? ਸੱਚ ਜਾਣੋ, ਸਰੀਰਕ ਜਿਹੜਾ ਧਰਮ ਹੈ ਜਿਹੜਾ ਸਾਨੂੰ ਬਾਹਰੋਂ ਦਿੱਤਾ ਗੁਰੂ ਸਾਹਿਬ ਨੇ, ਜਿਹੜੀਆਂ ਬਾਹਰੋਂ ਸਾਨੂੰ ਮਰਿਆਦਾ ਦਿੱਤੀਆਂ ਨੇ, ਕੇਸ ਸਾਬਤ ਰੱਖਣੇ, ਪੰਜ ਕਕਾਰਾਂ ਦੇ ਧਾਰਨੀ ਹੋਣਾ, ਖਾਣ ਪੀਣ ਦੀ ਜਿਹੜੀ ਸਤਿਗੁਰੂ ਨੇ ਜੁਗਤ ਦੱਸੀ ਹੈ, ਬੋਲਣ ਦੀ, ਵੇਖਣ ਦੀ, ਸੁਣਨ ਦੀ ਸਾਰੀ ਮਰਿਆਦਾ ਸਮਝਾਈ, ਸਾਧ ਸੰਗਤ ਪੱਤਿਆਂ ਵਰਗੀ ਏ, ਜੇ ਇਹਦੇ ਵਿੱਚ ਗਲਤੀ ਆ ਗਈ ਤੇ ਮਤ ਆਸ ਕਰਨਾ ਵੀ ਅੱਗੇ ਜਾ ਕੇ ਨਾਮ ਦਾ ਫਲ ਮਿਲੇਗਾ। ਫਲ ਤੇ ਕਿੱਥੋਂ ਲੱਗੇਗਾ ਫਿਰ? ਅਜੇ ਤਾਂ ਸਰੀਰ ਦੇ ਧਰਮ ਕੋਈ ਨਹੀਂ, ਅਜੇ ਤੇ ਜਾੜੀ ਬੜੀ ਖਰਾਬ ਹੈ, ਸਰੀਰ ਦੇ ਧਰਮ ਕੋਈ ਨਹੀਂ, ਸਰੀਰ ਹੀ ਕੱਟਿਆ ਵੱਢਿਆ ਹੋਇਆ, ਉਹਨੂੰ ਛਿੱਲ ਕੇ ਇਧਰ ਉਧਰ ਕਰ ਦਿੱਤਾ ਗਿਆ, ਉਹ ਹੀ ਸਿੱਧਾ ਸਾਧਾ ਨਹੀਂ ਹੈ, ਉਹਦੇ ਵਿੱਚ ਬੜੀ ਗੜਬੜ ਕਰ ਦਿੱਤੀ ਗਈ ਹੈ। ਤਾਂ ਜਦੋਂ ਪੱਤੇ ਹੀ ਖਰਾਬ ਕਰ ਦਿੱਤੇ ਗਏ, ਧਾਰਮਿਕ ਬੰਦੇ ਦੀ ਸਰੀਰਕ ਕਿਰਿਆ ਹੀ ਠੀਕ ਨਹੀਂ ਹੈ, ਉਹਦਾ ਵੇਖਣਾ ਠੀਕ ਨਹੀਂ, ਉਹਦਾ ਸੁਣਨਾ ਠੀਕ ਨਹੀਂ, ਉਹਦਾ ਬੋਲਣਾ ਠੀਕ ਨਹੀਂ, ਉਹਦਾ ਪਹਿਨਣਾ ਠੀਕ ਨਹੀਂ, ਉਹਦਾ ਸੌਣਾ ਉੱਠਣਾ ਗਲਤ ਹੈ, ਉਹਦਾ ਬਾਜ਼ਾਰ ਦੇ ਵਿੱਚ ਵਿਹਾਰ ਹੀ ਬੜਾ ਗਲਤ ਹੈ, ਤੇ ਦੱਸੋ ਇਹ ਪੱਤੇ ਹੀ ਖਰਾਬ ਹੋ ਗਏ, ਫਲ ਕਿੱਦਣ ਲੱਗਣਾ? ਨਹੀਂ ਲੱਗੇਗਾ। ਇਸ ਕਰਕੇ ਰਵਿਦਾਸ ਭਗਤ ਜੀ ਨੇ ਬਚਨ ਕੀਤੇ, ਕਹਿੰਦੇ ਫਲ ਕਾਰਨ ਫੂਲੀ ਬਨਰਾਏ, ਬਨਰਾਏ ਕਹਿੰਦੇ ਨੇ ਬਨਸਪਤੀ ਨੂੰ, ਫਲ ਵਾਸਤੇ ਪੱਤੇ ਨਿਕਲ ਆਏ, ਫਲ ਕਾਰਨ ਫੂਲੀ ਬਨ ਰਾਏ, ਫਲ ਹੁਆ ਤਬ ਫੂਲ ਬਿਲਾਏ, ਜਿੱਦਣ ਫਲ ਲੱਗਾ, ਜਿੱਦਣ ਸਿੱਟਾ ਲੱਗਾ, ਉਸ ਦਿਨ ਪੱਤੇ ਪੀਲੇ ਪੈ ਗਏ, ਸੁੱਕਣੇ ਸ਼ੁਰੂ ਹੋ ਗਏ, ਪਰ ਅੱਜ ਪੱਤੇ ਭਾਵੇਂ ਪੀਲੇ ਪੈ ਗਏ ਪਰ ਇਹਨਾਂ ਪੱਤਿਆਂ ਕਰਕੇ ਅੱਜ ਦਾਣਾ ਬਹੁਤ ਸੋਹਣਾ ਲੱਗਾ, ਬੜਾ ਸੁੰਦਰ ਲੱਗ ਗਿਆ। ਫਲ ਹੁਆ ਤਬ ਫੂਲ ਬਿਲਾਏ, ਕਹਿਣ ਲੱਗੇ ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਦਾ ਫਲ ਲੈਣ ਵਾਸਤੇ, ਨਾਮ ਦੇ ਫਲ ਦੀ ਪ੍ਰਾਪਤੀ ਕਰਨ ਵਾਸਤੇ, ਉਹਦੇ ਤੱਕ ਜਾਣ ਵਾਸਤੇ ਕਰਮ ਅਭਿਆਸ, ਕਰਮਾਂ ਦਾ ਅਭਿਆਸ ਕਰਨਾ ਪੈਂਦਾ ਹੈ। ਕਰਮ ਦੋ ਤਰ੍ਹਾਂ ਦੇ ਨੇ, ਖਿਆਲ ਰੱਖਣਾ। ਦੋ ਪ੍ਰਕਾਰ ਦੇ ਕਰਮ ਨੇ ਜਿਹੜੇ ਬੰਦੇ ਨੂੰ ਗਿਆਨ ਦੇ ਫਲ ਤੱਕ ਲੈ ਕੇ ਜਾਂਦੇ ਨੇ। ਉਹ ਦੋਵੇਂ ਕਰਮ ਪੱਤਿਆਂ ਵਰਗੇ ਨੇ, ਸ਼ੁੱਧ ਹੋਣੇ ਚਾਹੀਦੇ। ਮੈਂ ਉਹਨਾਂ ਦੋਵਾਂ ਦਾ ਥੋੜੇ ਮਿੰਟਾਂ ਵਿੱਚ ਜ਼ਿਕਰ ਕਰਦਿਆਂ, ਦੋ ਪ੍ਰਕਾਰ ਦੇ ਕਰਮ ਕਿਹੜੇ ਨੇ। ਇੱਕ ਕਰਮ ਹੈ ਬੰਦੇ ਦੀ ਸੰਸਾਰਕ ਜ਼ਿੰਦਗੀ, ਜਿਹੜਾ ਉਹ ਸਾਰਾ ਦਿਨ ਕੰਮ ਕਰਦਾ, ਬਾਜ਼ਾਰ ਦੇ ਵਿੱਚ ਵਿਹਾਰ ਕਰਦਾ, ਇੱਕ ਉਹ ਹਿੱਸਾ ਹੈ। ਉਹ ਕਰਮ ਠੀਕ ਹੋਣੇ ਚਾਹੀਦੇ ਨੇ, ਉਹਦਾ ਸੌਦਾ ਵੇਚਣਾ ਘੱਟ ਵੱਧ ਨਹੀਂ ਹੋਣਾ ਚਾਹੀਦਾ, ਪੂਰਾ ਤੋਦਣਾ ਚਾਹੀਦਾ, ਫਿਰ ਉਹਦੇ ਕਰਮ ਸ਼ੁੱਧ ਹੋ ਗਏ। ਗਿਆਨ ਹੈ ਕਾਰਨ ਕਰਮ ਅਭਿਆਸ। ਜੇ ਤੂੰ ਗਿਆਨ, ਨਾਮ, ਕਿਰਪਾ, ਗੁਰੂ ਦੀ ਬਰਕਤ ਲੈਣੀ ਹੈ ਤੇ ਸੱਜਣਾ ਪਹਿਲਾਂ ਸੌਦਾ ਤੇ ਪੂਰਾ ਤੋਲ, ਉਹਦੇ ਵਿੱਚ ਤੇ ਕਮੀ, ਉਹਦੇ ਵਿੱਚ ਤੇ ਬੜਾ ਵੱਡਾ ਨੁਕਸ ਹੈ, ਉਹਦੇ ਵਿੱਚ ਬੜੀ ਕਮੀ ਹੈ। ਇੱਕ ਸੱਜਣ ਮਹਾਂਪੁਰਸ਼ਾਂ ਕੋਲ ਆਇਆ ਸੀ, ਬਾਬਾ ਹਰਬੰਸ ਸਿੰਘ ਜੀ, ਤੇ ਉਹਨੇ ਆ ਕੇ ਅੱਗੇ ਇੱਕ ਪੈਨ ਰੱਖਿਆ। ਕਹਿਣ ਲੱਗਾ, ਜੀ ਤੁਸੀਂ ਪੈਨ ਨੂੰ ਹੱਥ ਲਾ ਦਿਓ, ਮੈਂ ਡਿਕਸ਼ਨਰੀ, ਕਿਤਾਬਾਂ ਦੀ, ਪੈਨ ਆਦਿਕ, ਸਕੂਲ ਦਾ ਜਿਹੜਾ ਸਮਾਨ ਹੈ, ਮੈਂ ਸਾਰੀਆਂ ਚੀਜ਼ਾਂ ਦੀ ਦੁਕਾਨ ਖੋਲ੍ਹਣੀ, ਤੁਸੀਂ ਆ ਪੈਨ ਨੂੰ ਹੱਥ ਲਾਓ, ਮੇਰੇ ਤੇ ਬਰਕਤ। ਚਲੋ, ਇੱਕ ਸਿੱਖੀ ਦਾ ਇੱਕ ਨਿਯਮ ਹੈ, ਚੰਗੀ ਗੱਲ ਹੈ। ਤਾਂ ਬਾਬਾ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਮੈਂ ਹੱਥ ਤੇ ਲਾ ਦੇਣਾ, ਮੈਨੂੰ ਕੋਈ ਕੰਜੂਸੀ ਨਹੀਂ ਇਹਦੇ ਵਿੱਚ, ਤੇਰੀ ਭਾਵਨਾ ਮੈਂ ਹੱਥ ਲਾ ਦਿਆਂਗਾ। ਤੂੰ ਕਹਿਣਾ ਵੀ ਮੇਰਾ ਕੰਮ ਚੰਗਾ ਚੱਲੇ, ਮੈਂ ਹੱਥ ਤੇ ਲਾ ਦੇਣਾ, ਪਰ ਮੇਰੀ ਗੱਲ ਵੀ ਸੁਣ ਲੈ ਧਿਆਨ ਨਾਲ, ਇਹ ਜਿਹੜੇ ਪੈਨ ਵੇਚਣੇ ਨੇ ਇਹਨਾਂ ਵਿੱਚ ਸਿਆਹੀ ਪੈਂਦੀ। ਕਹਿਣ ਲੱਗਾ, ਹਾਂ, ਉਹ ਮੈਂ ਆਪ ਭਰ ਕੇ ਵੇਚਣੀ। ਉਹਨਾਂ ਨੂੰ ਪਤਾ ਸੀ ਵੀ ਲੋਕ ਸਿਆਹੀ ਘੱਟ ਪਾ ਕੇ ਵੇਚਦੇ ਨੇ, ਪੈਸੇ ਪੂਰੇ ਲੈਂਦੇ ਨੇ। ਕਹਿਣ ਲੱਗੇ, ਦੁਕਾਨ ਤਾਂ ਚੱਲਣੀ ਏ, ਸ਼ਾਹੀ ਪੂਰੀ ਪਾ ਕੇ ਵੇਚਿਆ ਕਰ। ਇਸ਼ਾਰਾ ਸੀ ਉਹਨਾਂ ਦਾ, ਇਹ ਕੱਲੀ ਸ਼ਾਹੀ ਦੀ ਗੱਲ ਨਹੀਂ, ਬੜਾ ਕੁਝ ਘੱਟ ਅਸੀਂ ਕਰਨੇ, ਬਹੁਤ ਕੁਝ ਘੱਟ ਕੀਤਾ ਜਾਂਦਾ ਸਾਡੇ ਸਾਰੇ ਕਾਰਜ, ਔਰ ਖਾਸ ਕਰਕੇ ਇੱਕ ਗੱਲ ਅਸੀਂ ਬੜੇ ਠੋਕ ਵਜਾ ਕੇ ਝੰਡੇ ਲਾ ਕੇ ਕਹਿੰਦੇ ਹਾਂ, ਭਾਰਤ ਜਿਹੜਾ ਹੈ, ਹਿੰਦੁਸਤਾਨ ਜਿਹੜਾ ਹੈ, ਰਿਸ਼ੀਆਂ ਮੁਨੀਆਂ ਦੀ, ਗੁਰੂਆਂ ਪੀਰਾਂ ਦੀ, ਸ਼ਹੀਦਾਂ ਦੀ ਧਰਤੀ, ਇਹਦੇ ਵਰਗਾ ਦੇਸ਼ ਹੀ ਕੋਈ ਨਹੀਂ। ਬੜੇ ਸਟੇਜਾਂ ਤੇ ਉੱਚੀ ਉੱਚੀ ਟਾਰਾਂ ਵੱਜਦੀਆਂ ਨੇ, ਇੱਥੋਂ ਵਰਗਾ ਕੋਈ ਦੇਸ਼ ਨਹੀਂ। ਇੱਥੇ ਇੰਨੇ ਅਵਤਾਰ ਹੋਏ, ਇੰਨੇ ਗੁਰੂ ਹੋਏ, ਇੰਨੇ ਲੋਕ ਹੋਏ ਇਸ ਧਰਤੀ ਤੇ, ਉਧਰ ਨਹੀਂ ਹੋਏ, ਪੱਛਮ ਵੱਲ ਕੈਨੇਡਾ ਅਮਰੀਕਾ ਵਿੱਚ ਨਹੀਂ ਹੋਏ, ਜਿੰਨੇ ਇੱਥੇ ਹੋਏ। ਇਹ ਬੜਾ ਵੱਡਾ ਸਾਡਾ ਹੰਕਾਰ ਹੈ। ਤੇ ਅੱਜ ਤੁਸੀਂ ਟੈਸਟ ਕਰਕੇ ਵੇਖ ਲਓ, ਜਿੰਨੀ ਮਿਲਾਵਟ ਇਸ ਦੇਸ਼ ਵਿੱਚ ਹਰ ਇੱਕ ਚੀਜ਼ ਵਿੱਚ, ਤੁਸੀਂ ਕਿਤੇ ਚਲੇ ਜਾਓ, ਕਿਸੇ ਚੀਜ਼ ਦੀ ਤਸੱਲੀ ਨਹੀਂ ਵੀ ਤੁਸੀਂ ਖਾਣਾ ਪੀਣਾ ਵੀ ਤੁਹਾਡਾ ਸ਼ੁੱਧ ਹੈ ਕਿ ਨਹੀਂ। ਜੇ ਤੁਸੀਂ ਜੂਸ ਖਰੀਦਣਾ, ਉਹਦੇ ਵਿੱਚ ਟੀਕਾ ਲੱਗਾ ਹੋਇਆ ਜ਼ਹਿਰ ਦਾ। ਜੇ ਤੁਸੀਂ ਸਬਜ਼ੀ ਖਰੀਦਣੀ, ਉਹਨੂੰ ਟੀਕਾ ਲੱਗਾ ਹੋਇਆ ਜ਼ਹਿਰ ਦਾ। ਜੇ ਤੁਸੀਂ ਦਵਾਈ ਲੈਣੀ ਹੈ ਮੈਡੀਕਲ ਤੋਂ, ਸਟੋਰ ਤੋਂ, ਉਹਦੇ ਵਿੱਚ ਨਕਲੀ ਦਵਾਈਆਂ ਨੇ। ਜੇ ਤੁਸੀਂ ਫਸਲ ਦੀ ਦਵਾਈ ਖਰੀਦਣੀ, ਉਹਦੇ ਵਿੱਚ ਨਕਲ ਹੈ। ਜੇ ਤੁਸੀਂ ਕੱਪੜਾ ਖਰੀਦਣਾ, ਉਹਦੇ ਵਿੱਚ ਜ਼ਹਿਰ ਹੈ। ਇੰਨੀਆਂ ਸਪਰੇਆਂ ਨੇ ਨਰਮੇ ਨੂੰ, ਇੰਨੀਆਂ ਦਵਾਈਆਂ ਨੇ ਉਹਦੇ ਵਿੱਚ। ਜੇ ਤੁਸੀਂ ਦੁੱਧ ਖਰੀਦਣਾ ਤੇ ਦੁੱਧ ਦੇ ਵਿੱਚ ਜ਼ਹਿਰ ਪਾਇਆ ਹੋਇਆ ਹੈ। ਜੇ ਘਿਓ ਖਰੀਦਣਾ ਤੇ ਘਿਓ ਵਿੱਚ ਮਿਲਾਵਟ ਕੀਤੀ ਹੋਈ ਹੈ। ਤੇ ਕਾਹਦਾ ਹੰਕਾਰ ਹੈ, ਗੁਰੂਆਂ ਦੀ ਧਰਤੀ, ਪੀਰਾਂ ਦੀ। ਮੈਨੂੰ ਇੰਜ ਲੱਗਦਾ ਹੈ ਕਿ ਰੱਬ ਨੇ ਇੱਥੇ ਗੁਰੂ, ਪੀਰ ਤੇ ਭਗਤ ਪੈਗੰਬਰ ਇਸ ਦੇਸ਼ ਵਿੱਚ ਤਾਂ ਭੇਜੇ ਸਨ ਵੀ ਇੱਥੇ ਬੇਈਮਾਨ ਜ਼ਿਆਦੇ ਸਨ, ਤਾਂ ਭੇਜੇ ਉਹਨਾਂ ਨੇ ਵੀ ਇਹਨਾਂ ਨੂੰ ਥੋੜੀ ਜਿਹੀ ਸਿੱਖਿਆ ਅੱਜ ਸਮਝਾ ਦੇਣ, ਪਰ ਸਮਝੇ ਅਸੀਂ ਅਜੇ ਵੀ ਨਹੀਂ। ਜੇ ਪੈਗੰਬਰ ਜ਼ਿਆਦੇ ਸਨ ਤੇ ਇੱਥੇ ਬੇਈਮਾਨ ਵੀ ਜ਼ਿਆਦੇ ਨੇ। ਜਦੋਂ ਕਿਰਤੀ ਸ਼ੁੱਧ ਨਹੀਂ, ਇੱਕ ਬੰਦਾ ਦੂਜੇ ਬੰਦੇ ਦੇ ਮੂੰਹ ਵਿੱਚ ਜ਼ਹਿਰ ਪਾਈ ਜਾ ਰਿਹਾ ਹੈ ਮਾਇਆ ਵਾਸਤੇ, ਧੋਖਾ ਦੇ ਰਿਹਾ ਇੱਕ ਦੂਜੇ ਨੂੰ, ਕੀ ਕਰੇਗਾ ਉਹਦਾ ਧਰਮ, ਕੀ ਕਰੇਗੀ ਰਹਿਣ ਸਬਾਈ ਉਸਦੀ, ਕੀ ਕਰੇਗੀ ਗਾਇਤਰੀ ਤੇ ਪਾਠ ਉਸ ਬੰਦੇ ਦੇ, ਜਿਹਦੇ ਜੀਵਨ ਦੇ ਵਿੱਚ ਮਿਲਾਵਟ, ਖਾਣੇ ਪੀਣੇ ਵਿੱਚ ਹੀ ਮਿਲਾਵਟ ਕਰੀ ਜਾ ਰਿਹਾ। ਇਸ ਤੋਂ ਵੱਡਾ ਤੇ ਅਪਰਾਧ ਹੀ ਕੋਈ ਨਹੀਂ ਹੈ। ਕਿਸੇ ਬੰਦੇ ਦਾ ਕਤਲ ਕਰ ਦੇਣਾ ਇੰਨਾ ਪਾਪ ਨਹੀਂ ਜਿੰਨਾ ਉਹਦੇ ਖਾਣੇ ਪੀਣੇ ਵਿੱਚ ਮਿਲਾਵਟ ਕਰਨੀ ਹੈ, ਯਾਦ ਰੱਖਣਾ। ਉਨਾ ਅਪਰਾਧ ਨਹੀਂ, ਕਿਉਂਕਿ ਕਤਲ ਤੇ ਇੱਕ ਘਟਨਾ ਹੈ, ਹੋ ਗਿਆ ਖਤਮ, ਉਹਦੀ ਪ੍ਰਗਟ ਹੋ ਗਈ ਗੱਲ ਸਾਹਮਣੇ, ਸਜ਼ਾ ਮਿਲ ਗਈ ਉਹਨੂੰ, परेदी की सजा दोगे, अगले दी जेब भी कट ली, उनु धोखा भी दे दिता, उनु ना मरिया विच रहन दिता ना जिउंदिया विच। इसलिए इंज लगता है इत्थे अवतार संत भगत ज्यादा तां आए ने क्योंकि इत्थे गंदी बहुत ज्यादा है, बहुत ज्यादा है, सच्चाई है। ता इस बेईमान लोकां दी परमार नूं ठीक करन वास्ते ज्यादे पैगंबर इत्थे भेजने पए, ये सच है। ये पहली तरह का कर्म है। रविदास जी कहिंदे ने तुहाडे कर्म ही ठीक ने, तुहाडे जप तप की करनगे, मिलावट है तुहाडे विच हर एक चीज विच। खालसे दे अर्थ की ने, खालसे दे की अर्थ ने, खालसे दे अर्थ केवल इन्ने नहीं कि वह विसाखी नूं पीड़ी पग बन लेगा, जां अपने आप नूं अकाल पुरख दी फौज जां होर नावां नाल संबोधित करा लवेगा। इथों तक सीमित नहीं, उते जलौ है सिर्फ चंगी गल। खालस शब्द दे अर्थ ने जिहदा जीवन इन्ना शुद्ध है उहदे विच मिलावट कोई नहीं, उहदी बोल चाल विच शुद्धता है, बेईमानी नहीं है, उहदी नजर विच शुद्धता है, उहदी स्रोत विच शुद्धता है, उहदा सोना जागना ते कम करना साफ है, शुद्ध है। उहनूं कहिंदे खालसा, उहनूं कहिंदे शुद्ध है। खालसे दे अखरी अर्थ ने कि जिन्हों होर शुद्ध ना किया जा सके, वह इना शुद्ध है पहला ही, उन्हों होर शोध ही नहीं जा सकता, जिदे उत्ते शोध नहीं की जा सकती उन्हों खालसा कहिंदे। तां एक ज्ञान है कारण कर्म अभ्यास, कर्मां दा अभ्यास ए पहला है कि आदमी दा विहार शुद्ध हो जाए, उहदे विच मिलावट नहीं होनी चाहीदी। दूसरी तरह के कर्म ने बंदे दे शरीरक कर्म, जेड़े सानू गुरु ने कर्म दिते ने ना, भई गुर सतगुर का जो सिख अखाए सो भलके उठ हर नाम त्यावे, दूजी तरह का कर्म है। नाम जपना दूजी तरह का कर्म है, हर को नाम जप निर्मल कर्म। ये जड़ा अध्यात्मवाद है भी शुद्ध होना चाहिए। जे ये ठीक नहीं, जे कर्म चंगे कर लै ते जपदा नहीं, अद्धा रह गया विचों, जे जपदा है ते कर्म चंगे नहीं, फिर भी कुछ नहीं बनेगा। बीज ते धरती इकट्ठे हुंदे ने तां फुल खिड़दा है, ना कला बीज कम दे सकदा है, ना कली धरती कम दे सकदी, ना चंगे कम उन्ना चिर कम देंदे ने जिन्ना चिर नाम नहीं जिंदगी विच, ते ना ही गुरु के सवारे ओ कली धरती कम दे सकदी। कला अमली जीवन की करोगे, फलाना बंदा बहुत सच्चार है, उहदे विच नाम ही कोई नहीं। नाम बीज संतोख सुहागा, संतोख दा सुहागा फेर दे उते। संतोख दा मतलब जप जरूर, मंगी ना कुछ फिर टिकेगा अंदर, नहीं ते नहीं टिकना। जो कुछ जप रहे हैं उदे तबादले विच इच्छा ना करी, जे मन टिकाउणा है। बड़ा वड्डा सवाल, मन नहीं टिकदा, पता है सानू क्यों नहीं टिकदा? इहदे कारण, इहदे कारण इक्को ही ने, इच्छा नहीं खत्म हुंदी, इच्छा लैके जपने आ। इच्छा एक इस तरह की चीज है जो हिलदी रहिंदी हवा वांगू, हवा कदी टिकेगी? इच्छा कदी नहीं टिकदी, और इच्छा रहेगी मन विच जिन्ना चिर उन्ना चिर मन ने नहीं टिकना। कोई योग नहीं टिका सकेगा तुहानू, कोई तुहाडे सिर ते हथ रख के टिका भी दे, जां कोई साधन दस देगा 84 आसन ने सिद्धां विच, उहनां नाल मन टिक जांदा विच विच, उह टिकदा नहीं। उह मन नूं इक तरह दे नाल सुन कीता जांदा है, डेड कीता जांदा है। जिवें किसे मरीज नूं तुसीं सुन कर दे, उहदा मतलब उह मर थोड़ी गया है, सुन कीता ना दवाई दे के, उहनां चिर उह शरीर डिग्गा रहेगा उसदा, उह लगातार ही नहीं है, वह सुन किया गया कुछ समय वास्ते जिन्ना चिर ऑपरेशन करना है। तां जेड़ा योग है, जेड़े 84 आसन ने, उन्हां विच उन्हां दी समाधि विच ते नाम दी सहज समाधि विच फर्क की है? वह योग दे साधन बंदे दे मन नूं सिर्फ सुन करदे ने उन्ने वक्त वास्ते, जदों समाधि टुटदी फिर उत्थे आ गया, मैल दे विच ही है। तां जिहनूं गुरु साहिब ने कहा सहज समाधि, सुनिया लागे सहज ध्यान, ਉਹ ਸੁਣ ਨਹੀਂ ਕਰਦਾ, ਉਹ ਬੰਦੇ ਦੇ ਮਨ ਵਿੱਚੋਂ ਮੈਲ ਕੱਢ ਕੇ ਉਹਨੂੰ ਟਿਕਣ ਯੋਗ ਬਣਾ ਦਿੰਦਾ। ਇਸ ਕਰਕੇ ਕਹਿੰਦੇ ਨੇ ਦੂਜਾ ਧਰਮ ਜਿਹੜਾ ਇੱਛਾ ਤੋਂ ਰਹਿਤ ਜਪਿਆ ਹੋਇਆ ਨਾਮ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਇਹ ਦੋ ਚੀਜ਼ਾਂ ਆ ਗਈਆਂ, ਦੋ ਚੀਜ਼ਾਂ ਇਕੱਠੀਆਂ ਹੋ ਗਈਆਂ, ਇੱਕ ਉਹਨਾਂ ਦੇ ਵਿਹਾਰ ਵਿੱਚ ਕਰਮ ਵਿੱਚ ਸ਼ੁੱਧਤਾ ਆ ਗਈ, ਦੂਜਾ ਉਹਨਾਂ ਦੇ ਜਪ ਤਪ ਦੇ ਵਿੱਚ ਸ਼ੁੱਧਤਾ ਆ ਗਈ, ਉਸ ਬੰਦੇ ਦੇ ਕਰਮ ਅਭਿਆਸ ਠੀਕ ਹੋ ਗਏ, ਫਿਰ ਉਹ ਗਿਆਨ ਦੇ ਫਲ ਤੱਕ ਚਲਾ ਜਾਏਗਾ। ਉਹਦੇ ਪੱਤੇ ਠੀਕ ਹੋ ਗਏ, ਹੁਣ ਫਲ ਵੀ ਠੀਕ ਨਿਕਲੇਗਾ। ਜੇ ਪੱਤੇ ਕਮਜ਼ੋਰ ਸਨ, ਕੀੜਾ ਲੱਗ ਗਿਆ ਸੀ ਤੇ ਫਲ ਨੇ ਕਾਣਾ ਹੀ ਹੋਣਾ, ਉਹਦੇ ਵਿੱਚੋਂ ਕੀ ਨਿਕਲਣਾ। ਸਤਿਗੁਰੂ ਨੇ ਇਹਦੇ ਉੱਤੇ ਬੜੀ ਉਦਾਹਰਨ ਦਿੱਤੀ ਏ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੂਟੈ ਤਿਲ ਬਵਾੜ ਜਿਉ, ਸੁੰਜੈ ਅੰਦਰ ਖੇਤ, ਖੇਤੈ ਅੰਦਰ ਛੁਟਿਆ, ਕਹੋ ਨਾਨਕ ਸੋ ਨਾ, ਫਲੀਐ ਹੈ ਫੁਲੀਐ ਹੈ ਬਪੜੇ, ਵੀ ਤਨ ਵਿੱਚ ਸਵਾ। ਕੋਈ ਕੀੜਾ ਸੀ ਜੜ ਵਿੱਚ, ਜਿਨ੍ਹਾਂ ਨੇ ਉਸ ਦੇ ਫਲ ਜਿਹੜੇ ਨੇ ਸਵਾਹ ਨਾਲ ਭਰ ਦਿੱਤੇ। ਇਸ ਕਰਕੇ ਜਿੰਨੇ ਭੇਖ ਦਿੱਤੇ ਗਏ ਨੇ, ਉਹਨਾਂ ਦੀ ਵਰਤੋਂ ਕਰਕੇ ਬੰਦੇ ਨੇ ਭੇਖ ਤੋਂ ਅੱਗੇ ਨਿਕਲਣਾ। ਇਹਦੇ ਅਰਥ ਇਹ ਨਹੀਂ ਕਿ ਬਾਅਦ ਵਿੱਚ ਭੇਖ ਲਾ ਦੇਣਾ, ਨਹੀਂ, ਲਾਉਣਾ ਨਹੀਂ ਹੈ, ਭੇਖ ਛੱਡਣਾ ਨਹੀਂ। ਜਿਹੜਾ ਦਿੱਤਾ ਗਿਆ ਉਹਦਾ ਬਾਅਦ ਵਿੱਚ ਖੰਡਨ ਨਹੀਂ ਕਰਨਾ ਵੀ ਛੱਡੋ ਇਹ ਤੇ ਭੇਖ ਤੇ ਕਰਮ ਕਾਂਡ, ਇਹਦੇ ਨਾਲ ਰੱਬ ਥੋੜੀ ਮਿਲਦਾ। ਉਹਦੀ ਵਰਤੋਂ ਕਰ ਲੈਣੀ ਏ ਤੇ ਆਉਣ ਵਾਲਿਆਂ ਨੂੰ ਵੀ ਵਿਖਾਉਣਾ ਹੈ ਵੀ ਇਹਦੇ ਨਾਲ ਇਹ ਕੰਮ ਕਰੀਦਾ, ਇਹਨਾਂ ਭੇਖਾਂ ਦੇ ਨਾਲ। ਭੇਖ ਤੋਂ ਅਭੇਖ ਤੱਕ ਦੀ ਯਾਤਰਾ ਹੈ ਧਰਮ ਜਿਹੜਾ। ਭੇਖ ਤੋਂ ਤੁਰਨਾ, ਕਕਾਰਾਂ ਤੋਂ ਤੁਰਨਾ ਤੇ ਉਥੇ ਤੱਕ ਚਲੇ ਜਾਣਾ ਜਿੱਥੇ ਭੇਖ ਨਹੀਂ ਹੈ। ਇਸ ਕਰਕੇ ਹਜ਼ੂਰ ਕਲਗੀਧਰ ਪਾਤਸ਼ਾਹ ਅਕਾਲ ਪੁਰਖ ਦੇ ਦੀਦਾਰ ਕਰਕੇ ਕਹਿੰਦੇ, ਅਭੇਖੀ ਮੈਂ ਵੇਖਿਆ ਤੇਰਾ ਕੋਈ ਭੇਖ ਨਹੀਂ, ਜਿਹੜੇ ਜਿਹੜੇ ਤੇਰੇ ਕੋਲ ਗਏ ਗਏ ਭੇਖ ਦੇ ਰਾਹੀਂ, ਪਰ ਜਦੋਂ ਉਥੇ ਚਲੇ ਗਏ ਭੇਖ ਦਾ ਚੇਤਾ ਹੀ ਭੁੱਲ ਗਿਆ, ਮੈਂ ਕੌਣ ਹਾਂ, ਆਪਣੀ ਯਾਦ ਨਹੀਂ ਬਚੀ, ਆਪਣਾ ਨਾਮ ਹੀ ਨਹੀਂ ਬਚਿਆ, ਆਪਣਾ ਨਕਸ਼ਾ ਹੀ ਗੁੰਮ ਹੋ ਗਿਆ, ਆਪਣਾ ਆਪ ਮਿਟ ਗਿਆ। ਫਿਰ ਅੱਗੇ ਇੱਕ ਨਾਮ ਕਿਹਾ, ਕਹਿੰਦੇ ਅਭਰਮੀ, ਭਰਮ ਕਹਿੰਦੇ ਨੇ ਪਰਦਿਆਂ ਵਿੱਚ, ਭੁਲੇਖਿਆਂ ਵਿੱਚ, ਸ਼ੰਕਿਆਂ ਵਿੱਚ ਜਿਉਣ ਵਾਲਾ ਮਨੁੱਖ। ਭਰਮ ਕਹਿੰਦੇ ਨੇ ਜਿਹੜਾ ਇੱਕ ਕੰਮ ਨੂੰ ਵਾਰ ਵਾਰ ਕਰੇ ਤੇ ਉਹਦੇ ਵਿੱਚੋਂ ਨਿਕਲੇ ਕੁਝ ਨਾ। ਭਰਮ ਕਹਿੰਦੇ ਨੇ ਜਿਹੜਾ ਕੰਮ ਕਰੀ ਜਾਏ ਉਹਦਾ ਫਲ ਕੋਈ ਨਾ ਮਿਲੇ, ਉਹ ਕਹਿੰਦੇ ਨੇ ਭਰਮ ਵਿੱਚ ਜਿਉਂਦਾ ਹੈ। ਭਰਮ ਦੇ ਅਰਥ ਨੇ ਜਿਹੜਾ ਬੰਦਾ ਜਿਹੜੀ ਚੀਜ਼ ਨੂੰ ਵੇਖਦਾ ਹੈ, ਸੋਨਾ ਵੇਖੇ ਤੇ ਉਹਨੂੰ ਮਿੱਟੀ ਦਿਸੇ, ਮਿੱਟੀ ਨੂੰ ਵੇਖੇ ਤੇ ਸੋਨਾ ਦਿਸ ਪਏ, ਜਿਹੜਾ ਪਾਣੀ ਨੂੰ ਵੇਖੇ ਤੇ ਅੱਗ ਦਿਸੇ, ਜਿਹੜਾ ਅੱਗ ਨੂੰ ਵੇਖੇ ਤੇ ਪਾਣੀ ਦਿਸੇ, ਉਹਨੂੰ ਕਹਿੰਦੇ ਨੇ ਬੰਦਾ ਭਰਮ ਵਿੱਚ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਤੂੰ ਆਪ ਭਰਮ ਤੋਂ ਉੱਚਾ, ਕਿਸੇ ਭਰਮ ਵਿੱਚ ਨਹੀਂ ਹੈ। ਜਿਹੜੇ ਲੋਕ ਤੇਰੇ ਤੱਕ ਗਏ, ਤੇਰੇ ਤੱਕ ਪਹੁੰਚ ਗਏ, ਫਿਰ ਉਹਨਾਂ ਨੂੰ ਭਰਮ ਵਿੱਚ ਪਾਉਣਾ ਬੜਾ ਔਖਾ ਹੈ, ਭਰਮ ਵਿੱਚ ਨਹੀਂ ਪੈ ਸਕਦੇ, ਉਹਨਾਂ ਨੂੰ ਭਰਮਾਇਆ ਨਹੀਂ ਜਾ ਸਕਦਾ, ਉਹ ਬੜੇ ਸੁਚੇਤ ਨੇ। ਇਸ ਕਰਕੇ ਕਹਿੰਦੇ ਅਭਰਮੀ, ਭਰਮ ਤੋਂ ਰਹਿਤ ਹੈ, ਤੇਰੇ ਅੰਦਰ ਕੋਈ ਭਰਮ ਨਹੀਂ, ਤੂੰ ਗਿਆਨ ਦਾ ਸਰੂਪ ਹੈ, ਬੜਾ ਸੁਚੇਤ, ਇਕਦਮ ਸਤਰਕ, ਸਭ ਕੁਝ ਜਾਣਨ ਵਾਲਾ, ਸੱਚ ਨੂੰ ਸੱਚ ਵੇਖ ਲੈਂਦਾ, ਝੂਠ ਨੂੰ ਝੂਠ ਵੇਖ ਲੈਂਦਾ, ਤੈਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਤੇਰੇ ਅੱਗੇ ਝੂਠੀਆਂ ਅਰਦਾਸਾਂ ਕਰਕੇ ਤੈਨੂੰ ਖੁਸ਼ ਨਹੀਂ ਕੀਤਾ ਜਾ ਸਕਦਾ, ਤੈਨੂੰ ਕੋਈ ਬੰਦਾ ਧੋਖਾ ਨਹੀਂ ਦੇ ਸਕਦਾ, ਭਾਵੇਂ ਕੋਈ ਕਿੰਨਾ ਯਤਨ ਕਰੇ, ਅਕਸਰ ਤੇ ਧੋਖਾ ਹੀ ਹੈ ਨਾ ਰੱਬ ਨੂੰ, ਵੀ ਪ੍ਰਾਪਤੀ ਬਹੁਤੀ ਚਾਹੁਣੀ ਤੇ ਕਰਨਾ ਕੁਝ ਨਾ, ਧੋਖਾ ਹੀ ਹੈ। ਜਿਵੇਂ ਕੋਈ ਬੰਦਾ ਦਿਹਾੜੀ ਕਰਨ ਜਾਏ, ਆਪਣੇ ਮਾਲਕ ਨੂੰ ਭਰਮ ਵਿੱਚ ਪਾ ਦੇ, ਧੋਖਾ ਦੇਵੇ, ਕੰਮ ਕਰੇ ਥੋੜਾ ਤੇ ਸ਼ਾਮ ਨੂੰ ਦਿਹਾੜੀ ਪੂਰੀ ਮੰਗੇ, ਜੇ ਉਹ ਨਾ ਦੇਵੇ ਤੇ ਫਿਰ ਉਹਦੀ ਬਦਨਾਮੀ ਕਰੇ। ਇਸ ਤਰ੍ਹਾਂ ਧਰਮ ਦੇ ਮਾਰਗ ਤੇ ਧਾਰਮਿਕ ਬੰਦੇ ਵੀ ਰੱਬ ਨੂੰ ਧੋਖਾ ਦੇਣਾ ਚਾਹੁੰਦੇ ਨੇ, ਦਿਹਾੜੀ ਪੂਰੀ ਕਰਦੇ ਨਹੀਂ, ਕੰਮ ਪੂਰਾ ਕਰਦੇ ਨਹੀਂ, ਅੱਧਾ ਅੱਧਾ ਕਰ ਲਿਆ, ਅੱਧਾ ਛੱਡ ਦਿੱਤਾ, ਕੋਈ ਕੰਮ ਪੂਰਾ ਨਹੀਂ ਕਰਦੇ ਤੇ ਜਦੋਂ ਪੂਰਾ ਨਹੀਂ ਕਰਦੇ ਮੰਗਦੇ ਪੂਰਾ ਨੇ, ਫਿਰ ਸਵਾਲ ਹੁੰਦਾ ਹੈ ਵੀ ਜੋ ਕੁਝ ਕਥਾ ਵਿਚ ਕੀਰਤਨ ਵਿਚ ਬਾਣੀ ਵਿਚ ਕਿਹਾ ਗਿਆ ਸਾਨੂੰ ਤੇ ਕੋਈ ਨਹੀਂ ਹੁੰਦਾ, ਤੇ ਹੋਣਾ ਕੀ ਹੈ, ਕੀਤਾ ਕਿਵੇਂ ਹੈ? ਪੂਰਾ ਤੇ ਕੀਤਾ ਹੀ ਕੁਝ ਨਹੀਂ, ਜਦੋਂ ਕੀਤਾ ਹੀ ਨਹੀਂ ਤੇ ਹੋਣਾ ਕੀ ਹੈ? ਇਸ ਕਰਕੇ ਰੱਬ ਨੂੰ ਕੋਈ ਭੁਲੇਖੇ ਵਿਚ ਨਹੀਂ ਪਾ ਸਕਦਾ, ਉਹਨੂੰ ਕੋਈ ਭਰਮ ਵਿਚ ਨਹੀਂ ਪਾ ਸਕਦਾ, ਉਹਨੂੰ ਧੋਖਾ ਨਹੀਂ ਦੇ ਸਕਦਾ। ਜਿੰਨਾ ਕੋਈ ਕਰੇਗਾ ਉਹਨਾਂ ਕੋ ਉਹਨੂੰ ਮਿਲ ਜਾਏਗਾ, ਉਸ ਤੋਂ ਵੱਧ ਨਹੀਂ ਹੈ। ਇਸ ਕਰਕੇ ਕਹਿੰਦੇ ਅਭਰਮੀ, ਤੂੰ ਭਰਮ ਵਿਚ ਨਹੀਂ ਆਉਂਦਾ, ਤੂੰ ਧੋਖੇ ਵਿਚ ਨਹੀਂ ਆਉਂਦਾ। ਹਜ਼ੂਰ ਅੱਗੇ ਕਹਿੰਦੇ ਅਭੋਗੀ, ਭੋਗ ਤੋਂ ਰਹਿਤ ਹੈ, ਕਿਉਂਕਿ ਭੋਗ ਜਿਹੜਾ ਹੈ ਉਹ ਰੋਗ ਨੂੰ ਜਨਮ ਦਿੰਦਾ ਹੈ ਤੇ ਰੋਗ ਜਿਹੜਾ ਸੋਗ ਨੂੰ ਜਨਮ ਦਿੰਦਾ ਹੈ, ਤਿੰਨ ਚੀਜ਼ਾਂ ਜੁੜੀਆਂ ਹੋਈਆਂ। ਭੋਗ ਨਹੀਂ ਉਹਦੇ ਵਿਚ, ਭੋਗ ਦਾ ਮਤਲਬ ਉਹ ਸਰੀਰ ਦੇ ਭੋਗਾਂ ਦੇ ਵਿਚ ਫਸਦਾ ਨਹੀਂ, ਲਿਪਤ ਨਹੀਂ ਹੁੰਦਾ, ਇਹਨਾਂ ਤੋਂ ਉੱਚਾ ਰਹਿੰਦਾ ਹੈ, ਰਹਿੰਦਾ ਸਰੀਰਾਂ ਦੇ ਅੰਦਰ ਹੈ, ਸਾਰਿਆਂ ਵਿਚ ਜੋਤ ਰੂਪ ਬਣ ਕੇ ਟਿਕਿਆ ਹੋਇਆ ਹੈ। ਪਰ ਸਰੀਰ ਜਿਹੜੇ ਭੋਗ ਭੋਗਦੇ, ਜਿਵੇਂ ਕਿ ਅਸੀਂ ਰੋਟੀ ਖਾਂਦੇ ਹਾਂ ਉਹ ਵੀ ਇੱਕ ਭੋਗ ਹੈ, ਪਾਣੀ ਪੀਣਾ ਵੇਖਣਾ ਵੀ ਇੱਕ ਭੋਗ ਹੈ, ਸੁਣਨਾ ਵੀ ਇੱਕ ਭੋਗ ਹੈ, ਸਪਰਸ਼ ਇੱਕ ਭੋਗ ਹੈ। ਇਹਨਾਂ ਸਾਰੇ ਭੋਗਾਂ ਤੋਂ ਤੂੰ ਨਿਰਾਲਾ ਹੈ, ਉੱਚਾ ਹੈ, ਤੂੰ ਸਾਰਿਆਂ ਦੇ ਵਿਚ ਵੇਖਦਾ ਹੈ ਪਰ ਦ੍ਰਿਸ਼ ਦੇ ਵਿਚ ਡੁੱਬਦਾ ਨਹੀਂ, ਇਹ ਫਰਕ ਹੈ। ਅਸੀਂ ਵੇਖਦੇ ਹਾਂ ਹੋਰ ਢੰਗ ਦੇ ਨਾਲ, ਵੇਖਿਆ ਤੇ ਵੇਖਣ ਵਾਲੀ ਚੀਜ਼ ਦੇ ਵਿਚ ਡੁੱਬ ਗਏ। ਰੱਬ ਦੀ ਨਜ਼ਰ ਹੋਰ ਤਰ੍ਹਾਂ ਦੀ, ਉਹ ਵਹਿੰਦਾ ਸਾਰਿਆਂ ਨੂੰ ਪਰ ਕਿਸੇ ਵਿਚ ਡੁੱਬਦਾ ਨਹੀਂ ਹੈ, ਸਾਰਿਆਂ ਤੋਂ ਵੱਖਰਾ ਰਹਿੰਦਾ, ਆਪਣੀ ਥਾਂ ਨਹੀਂ ਛੱਡਦਾ। ਇਸ ਲਈ ਉਹਨੂੰ ਕਹਿੰਦੇ ਅਭੋਗੀ। ਔਰ ਅਗਲਾ ਸ਼ਬਦ ਹੈ ਕਹਿੰਦੇ ਅਭੁਗਤੇ। ਅਭੁਗਤੇ ਦਾ ਮਤਲਬ ਹੈ, ਭੁਗਤ ਕਹਿੰਦੇ ਨੇ ਪਦਾਰਥ ਨੂੰ, ਖਾਣ ਵਾਲੀ ਚੀਜ਼ ਨੂੰ। ਅਭੁਗਤੇ, ਤੈਨੂੰ ਭੋਗਿਆ ਨਹੀਂ ਜਾ ਸਕਦਾ, ਯਾਨੀ ਕਿ ਤੈਨੂੰ ਮੁਕਾਇਆ ਨਹੀਂ ਜਾ ਸਕਦਾ। ਜਿਨ੍ਹਾਂ ਨੇ ਤੈਨੂੰ ਪ੍ਰਾਪਤ ਕੀਤਾ ਉਹਨਾਂ ਤੈਨੂੰ ਸਾਰੇ ਨੂੰ ਨਹੀਂ ਭੋਗਿਆ, ਥੋੜਾ ਜਿਹਾ ਆਨੰਦ ਮਿਲਿਆ, ਬਾਕੀ ਤੇ ਉਹ ਪਤਾ ਨਹੀਂ ਕਿੰਨਾ ਕੁ ਵੱਡਾ। ਬਹੁਤਾ ਕਹੀਐ ਬਹੁਤਾ ਹੋਏ, ਜਿੰਨਾ ਉਹਨੂੰ ਵੇਖਿਆ ਉਸ ਤੋਂ ਅੱਗੇ ਹੋਰ ਵੱਡਾ ਸੀ। ਹਜ਼ੂਰ ਕਲਗੀਧਰ ਪਾਤਸ਼ਾਹ ਐਸੇ ਅਕਾਲ ਪੁਰਖ ਨੂੰ ਨਮਸਕਾਰ ਕਰਦੇ ਨੇ ਜਿਹੜਾ ਭੇਖਾਂ ਤੋਂ ਉੱਚਾ ਹੈ, ਭਰਮ ਤੋਂ ਰਹਿਤ ਹੈ, ਭੋਗਾਂ ਤੋਂ ਨਿਰਾਲਾ ਹੈ, ਔਰ ਜਿਸ ਨੂੰ ਕੋਈ ਪੂਰੀ ਤਰ੍ਹਾਂ ਭੋਗ ਨਹੀਂ ਸਕਦਾ ਉਹ ਅਭੁਗਤੇ ਹੈ। ਉਸ ਨੂੰ ਨਮਸਕਾਰ ਕਰਦੇ ਹੋਏ ਕਹਿੰਦੇ ਨਮੋ ਜੋਗ ਜੋਗੇ ਸਵਰੰ। ਨਮਸਕਾਰ ਹੈ ਤੈਨੂੰ, ਅਰਬਾਂ ਸਰੀਰਾਂ ਦੇ ਨਾਲ ਤੂੰ ਇਕੱਲਾ ਸੰਬੰਧਿਤ ਰਹਿਣਾ, ਸਾਰਿਆਂ ਨਾਲ ਤਾਰ ਜੋੜ ਕੇ ਰੱਖਣਾ, ਸਾਰਿਆਂ ਦੇ ਨਾਲ ਤੇਰੇ ਕੁਨੈਕਸ਼ਨ ਨੇ, ਉਹਨਾਂ ਦੀ ਖਬਰ ਹਰ ਵਕਤ ਤੇਰੇ ਕੋਲ ਆ ਰਹੀ ਹੈ। ਤੇਰਾ ਕੰਨ ਕੋਈ ਨਹੀਂ ਪਰ ਲੱਖਾਂ ਤੇ ਕਰੋੜਾਂ ਲੋਕਾਂ ਦੀ ਇੱਕ ਇੱਕ ਦੀ ਗੱਲ ਤੂੰ ਇਕੱਲਾ ਹੀ ਸੁਣ ਲੈਣਾ, ਇੱਕੋ ਵਕਤ, ਇੱਕੋ ਵਕਤ ਸਾਰਿਆਂ ਦੀ ਪਾਲਣਾ ਵੀ ਕਰ ਲੈਣਾ। ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਉਹਦੇ ਗੁਣ ਦੱਸੇ, ਕਹਿੰਦੇ ਸਾਰਿਆਂ ਨੂੰ ਇੱਕੋ ਵਕਤ ਪਾਲਦਾ, ਇੱਕੋ ਸਮੇਂ। ਇਸ ਕਰਕੇ ਕਹਿੰਦੇ ਤੂੰ ਜੋਗ ਜੋਗੇ ਸਵਰੰ, ਤੂੰ ਬੜਾ ਵੱਡਾ ਜੋਗੀ ਹੈ। ਕਿਉਂ? ਇੰਨਾ ਵੱਡਾ ਜੋਗੀ ਕਿ ਤੂੰ ਇੱਕੋ ਵਕਤ ਪਾਪੀ ਨਾਲ ਵੀ ਜੁੜਿਆ ਹੋਇਆ ਤੇ ਇੱਕੋ ਵਕਤ ਪੁੰਨੇ ਨਾਲ ਵੀ ਜੁੜਿਆ ਹੋਇਆ, ਇੱਕੋ ਵਕਤ ਬ੍ਰਹਮ ਗਿਆਨੀ ਨਾਲ ਵੀ ਜੁੜਿਆ। ਤੇਰੀ ਜਿਹੜੀ ਸਮਰੱਥਾ ਉਹ ਬੜੀ ਵੱਡੀ ਹੈ, ਨਹੀਂ ਤੇ ਬੰਦਾ ਇੱਕ ਪਾਸੇ ਹੋ ਜਾਂਦਾ, ਉਹਦਾ ਦਾਇਰਾ ਛੋਟਾ ਰਹਿੰਦਾ। ਇਸ ਕਰਕੇ ਜਦੋਂ ਕੋਈ ਜਿਉਂ ਜਿਉਂ ਧਰਮ ਦੇ ਆਕਾਸ਼ ਵਿੱਚ ਯਾਤਰਾ ਨੂੰ ਵਧਾਉਂਦਾ ਹੈ, ਉਹ ਇੱਕੋ ਵਕਤ ਕਈ ਲੋਕਾਂ ਨਾਲ ਸੰਬੰਧਿਤ ਹੋਣ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ। ਜਿਹੜਾ ਪਹਿਲੀ ਕਲਾਸ ਦਾ ਉਹਦੇ ਨਾਲ ਵੀ ਗੱਲ ਕਰ ਸਕਦਾ, ਜਿਹੜਾ ਉਸ ਤੋਂ ਥੋੜੀ ਜਿਹੀ ਅੱਗੇ ਉਹਦੇ ਨਾਲ ਵੀ, ਜਿਹੜਾ ਬਿਲਕੁਲ ਉੱਤੇ ਉਹਦੇ ਨਾਲ ਹੋਰ ਢੰਗ ਨਾਲ ਗੱਲ ਕਰ ਲੈਂਦਾ। ਪਰਫੈਕਟ ਹੈ ਨਾ, ਯੋਗਤਾ ਆ ਗਈ। ਤੇ ਜਿਹੜਾ ਛੋਟੇ ਦਾਇਰੇ ਵਿੱਚ ਰਹੇਗਾ ਉਹ ਕਹੇਗਾ ਵੀ ਇੰਨਾ ਕੁ ਸਾਡਾ ਦਾਇਰਾ, ਇਹਦੇ ਨਾਲ ਗੱਲ ਕਰਨੀ। ਇਸ ਕਰਕੇ ਤੂੰ ਜੋਗੇਸ਼ਵਰੰ, ਤੂੰ ਬੜਾ ਵੱਡਾ ਯੋਗੀ ਹੈ, ਤੂੰ ਅਰਬਾਂ ਜੀਵਾਂ ਦੇ ਨਾਲ ਜੁੜ ਕੇ ਰਹਿੰਦਾ, ਭਾਵੇਂ ਕੋਈ ਕਿਵੇਂ ਦੇ ਨੇ, ਦ੍ਰਿਸ਼ ਦਿਸਦੇ ਹੋਏ ਜੀਵ, ਔਰ ਨਾ ਦਿਸਦੇ ਹੋਏ ਔਰ ਉਹਨਾਂ ਨਾਲ ਜੁੜਨ ਦੀ ਇੱਕ ਤੇਰੇ ਕੋਲ ਕਿਹੜਾ ਤਰੀਕਾ ਹੈ? ਉਸ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਪਰਮ ਜੁਗਤੇ। ਜੁਗਤੇ ਦਾ ਮਤਲਬ ਹੈ ਕਲਾ, ਸੰਬੰਧ ਜੋੜਨ ਦਾ ਤਰੀਕਾ। ਜਿਵੇਂ ਤੁਸੀਂ ਇੱਥੇ ਬੈਠੇ ਹੋ ਤਾਂ ਹਜ਼ਾਰਾਂ ਮੀਲ ਦੂਰ ਕਿਸੇ ਨਾਲ ਗੱਲ ਕਰਨੀ ਹੈ ਤੇ ਉਹਦੇ ਵਿੱਚ ਸਾਧਨ ਕਿਹੜਾ ਹੈ? ਸੈੱਲ ਫੋਨ ਦੇ ਰਹੇ। ਤੇਰੇ ਕੋਲ ਜੁਗਤ ਬੜੀ ਵੱਡੀ ਏ ਕਿ ਤੂੰ ਲੋਕਾਂ ਦੇ ਨਾਲ ਸੰਬੰਧਿਤ ਕਿਵੇਂ ਰਹਿਣਾ? ਜਿਨ੍ਹਾਂ ਨੂੰ ਤੂੰ ਜਾਣਦਾ ਉਹ ਤੈਨੂੰ ਨਹੀਂ ਜਾਣਦੇ, ਉਹਨਾਂ ਨੂੰ ਇਹ ਵੀ ਰੱਬ ਕਿਹੜਾ ਦੇਖ ਰਿਹਾ? ਜੋ ਮਰਜ਼ੀ ਸੋਚ ਲਈਏ, ਤੇਰੇ ਕੋਲ ਬੜੀ ਵੱਡੀ ਜੁਗਤ ਹੈ। ਤੂੰ ਦਿਸਦਿਆਂ ਨੂੰ ਵੀ ਵੇਖਣਾ, ਅਣਦਿਸਦਿਆਂ ਨੂੰ ਵੀ ਵੇਖ ਲੈਣਾ। ਅੱਗੇ ਸ਼ਬਦ ਆਉਣਗੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ। ਇਹ ਪ੍ਰੇਤ ਸ਼ਬਦ ਦੋ ਅਰਥਾਂ ਵਿੱਚ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਪ੍ਰੇਤ ਦੇ ਦੋ ਭਾਵ ਅਰਥ ਨੇ, ਇੱਕ ਤੇ ਪ੍ਰੇਤ ਜੂਣ ਹੈ ਜਿਨ੍ਹਾਂ ਨੂੰ ਭੂਤ ਪ੍ਰੇਤ ਕਹਿੰਦੇ ਨੇ, ਤੇ ਦੂਸਰਾ ਇਹ ਬੰਦੇ ਦੇ ਮਨ ਦੀ ਬਿਰਤੀ ਹੈ, ਪ੍ਰੇਤ ਬਿਰਤੀ ਜਿਹੜੀ ਹੈ। ਇਹਨਾਂ ਦੋਵਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਗਿਆ, ਪ੍ਰੇਤ ਬਿਰਤੀ ਤੇ ਪ੍ਰੇਤ ਜੂਨੀ। ਪ੍ਰੇਤ ਬਿਰਤੀ ਮਨਮੁੱਖ ਨੂੰ ਕਿਹਾ ਗਿਆ ਦੀ ਬਿਰਤੀ ਜਿਹੜੀ ਪ੍ਰੇਤ ਵਾਲੀ ਹੈ। ਪ੍ਰੇਤ ਦੇ ਵਿੱਚ ਕਿਹੜਾ ਤੁਸੀਂ ਆਮ ਤੌਰ ਤੇ ਸੁਣੋਗੇ ਨਾ, ਖਾਸ ਕਰਕੇ ਪਿੰਡਾਂ ਵਿੱਚ ਜਾਂ ਹੁਣ ਤਾਂ ਸ਼ਹਿਰਾਂ ਵਿੱਚ ਹੀ ਐਵੇਂ ਗੱਲ ਕਹਿਣੀ ਗਲਤ, ਸਾਰਿਆਂ ਥਾਵਾਂ ਤੇ ਚੱਲਦਾ ਕਹਿੰਦੇ ਪ੍ਰੇਤ ਇਹਨੂੰ ਚੰਬੜ ਗਿਆ, ਉਹਦਾ ਇੱਕ ਅਵਗੁਣ ਹੈ, ਉਹ ਚੰਬੜਦਾ ਚਿਪਕਦਾ ਹੈ, ਚੰਬੜ ਜਾਂਦਾ ਹੈ, ਇਹ ਸ਼ਬਦ ਵਰਤੇ ਜਾਂਦੇ। ਉਹਦਾ ਇੱਕ ਸੁਭਾਅ ਚੰਬੜਨਾ ਹੈ। ਗੁਰੂ ਸਾਹਿਬ ਨੇ ਕਿਹਾ ਵੀ ਜਿਹੜਾ ਮਨੁੱਖ ਹੈ ਨਾ, ਜਿਹੜਾ ਮਾਇਆ ਦੇ ਨਾਲ ਚਿਮਟ ਗਿਆ, ਚੰਬੜ ਗਿਆ, ਇਹ ਵੀ ਪ੍ਰੇਤ। ਹੋਰ ਕਿਹੜਾ ਪ੍ਰੇਤ? ਸਾਰਿਆਂ ਤੋਂ ਵੱਡਾ ਹੀ ਪ੍ਰੇਤ ਇਹ ਹੈ ਜਿਹਨੇ ਸੰਸਾਰ ਨੂੰ ਚੰਬੜ ਗਿਆ, ਛੱਡਦਾ ਹੀ ਨਹੀਂ ਪਿਆ। ਪਹਿਲਾਂ ਕਹਿੰਦਾ ਸੀ ਵੀ ਬੱਚੇ ਆਪਣੇ ਪੁੱਤਰ ਵਿਆਹ ਲਈਏ, ਫਿਰ ਪਹਿਲਾਂ ਤੇ ਚੰਬੜੇ ਹੋਇਆ ਸੀ ਸੰਸਾਰ ਨੂੰ, ਕਹਿੰਦਾ ਸੀ ਵੀ ਛੱਡ ਦਿਆਂਗੇ ਜਿੱਦਣ ਵਿਆਹ ਗਿਆ। ਸ਼ਰਾਬ ਨੂੰ ਚੰਬੜਿਆ ਹੋਇਆ ਸੀ ਪਹਿਲਾਂ, ਹੁਣ ਉਹ ਵਿਆਹ ਗਏ, ਫਿਰ ਪੋਤਰਿਆਂ ਨੂੰ ਚੰਬੜ ਗਿਆ। ਇਹ ਜਿਉਂਦੇ ਭੂਤ ਨੇ, ਮਰ ਕੇ ਭੂਤ ਕੋਈ ਹੋਣਗੇ, ਉਹ ਤੇ ਕਿਸੇ ਨਾ ਕਿਸੇ ਦੇ ਸੰਪਰਕ ਵਿੱਚ ਆਉਂਦੇ, ਆ ਸਾਹਮਣੇ ਤੇ ਆਪਾਂ ਦੇਸ ਹੀ ਰਹੇ ਸਾਰੇ। ਪਹਿਲਾਂ ਪੁੱਤਰਾਂ ਨੂੰ ਚੰਬੜਿਆ ਸੀ, ਫਿਰ ਪੋਤਰਿਆਂ ਨੂੰ ਚੰਬੜ ਗਿਆ ਜਿਉਂਦਾ ਹੀ। ਹੁਣ ਇਹਨਾਂ ਦੀ ਸ਼ਾਦੀ ਹੋਏਗੀ ਤਾਂ ਸ਼ਰਾਬ ਛੱਡਣਾ, ਸ਼ਰਾਬ ਨੂੰ ਚੰਬੜ ਗਿਆ, ਬੈਂਕ ਦੇ ਬੈਲੈਂਸ ਨੂੰ ਚੰਬੜ ਗਿਆ, ਪਲਾਟਾਂ ਨੂੰ ਚੰਬੜ ਗਿਆ, ਪ੍ਰਾਪਰਟੀ ਨੂੰ ਚੰਬੜ ਗਿਆ, ਸਭ ਕੁਝ ਨੂੰ ਚੰਬੜਿਆ ਹੋਇਆ। ਇਹ ਬਿਰਤੀ ਕਾਹਦੀ ਏ? ਪ੍ਰੇਤ ਬਿਰਤੀ ਹੈ। ਉਹਦਾ ਸੁਭਾਅ ਏ ਚੰਬੜਨਾ ਤੇ ਛੱਡਣਾ ਨਾ। ਧਰਮ ਕੀ ਸਿਖਾਉਂਦਾ ਹੈ? ਫੜਨੀਆਂ ਤੇ ਪੈਣਗੀਆਂ ਚੀਜ਼ਾਂ, ਸੰਸਾਰ ਵਿੱਚ ਰਹਿੰਦਿਆਂ ਚੀਜ਼ਾਂ ਤੇ ਫੜਨੀ ਪੈਣਗੀਆਂ, ਮਾਇਆ ਵੀ ਫੜਨੀ ਪਏਗੀ। ਧਾਰਮਿਕ ਵੀ ਚੰਬੜਦਾ, ਕੋਈ ਸ਼ੱਕ ਨਹੀਂ, ਉਹ ਵੀ ਚੰਬੜਦਾ ਹੈ, ਪਰ ਚੰਬੜ ਕੇ ਛੱਡ ਦਿੰਦਾ, ਪਕੜ ਕੇ ਛੱਡ ਦਿੰਦਾ। ਉਹਦੇ ਵਿੱਚ ਪਕੜ ਇਸ ਤਰ੍ਹਾਂ ਦੀ ਏ ਜਿਵੇਂ ਤੁਹਾਡੀ ਗੱਡੀ ਦੀ ਬ੍ਰੇਕ ਦੇ ਲੈਦਰ ਨੇ, ਉਹ ਜਿੱਥੇ ਲੋੜ ਪੈਂਦੀ ਉਹ ਪਕੜ ਲੈਂਦੇ, ਉਹਨੂੰ ਬ੍ਰੇਕ ਦੇ ਦਿੰਦੇ ਨੇ, ਰੋਕ ਦਿੰਦੇ, ਪਰ ਹੁਣ ਲੋੜ ਨਹੀਂ, ਫਿਰ ਛੱਡ ਦਿੱਤੀ, ਫਿਰ ਉਹਨੂੰ ਚੱਲਣ ਦਿੱਤਾ। ਗੁਰਮੁਖ ਜਿਹੜਾ ਹੈ ਪਕੜਦਾ, ਉਹ ਵੀ ਸੰਸਾਰ ਨੂੰ, ਉਹਦੇ ਵੀ ਲੈਦਰ ਹੈਣ, ਉਹਦੇ ਵਿੱਚ ਵੀ ਪਕੜ ਹੈ ਜ਼ਰੂਰ, ਪਰ ਉਹ ਵਕਤ ਵਿੱਚ ਫੜਦਾ ਤੇ ਵਕਤ ਵਿੱਚ ਛੱਡ ਦਿੰਦਾ। ਤੇ ਮਨਮੁੱਖ ਕੌਣ ਏ? ਉਹਨੇ ਪਕੜ ਹੀ ਲਿਆ, ਛੱਡਣਾ ਹੈ ਹੀ ਨਹੀਂ, ਜਾਮ ਹੋ ਗਿਆ ਜੀਵਨ, ਬ੍ਰੇਕ ਲੱਗ ਗਈ, ਬ੍ਰੇਕ ਲੱਗ ਗਈ, ਜਿੱਥੇ ਜੰਮਿਆ ਸੀ ਉੱਥੇ ਹੀ ਖੜਾ ਹੈ, ਜਿੱਥੋਂ ਸ਼ੁਰੂ ਹੋਇਆ ਸੀ ਉੱਥੇ ਰੁਕ ਗਈ ਗੱਡੀ, ਜਿੱਥੇ ਜੰਮਿਆ ਸੀ ਉੱਥੇ ਹੀ ਖੜਾ ਤੇ ਉੱਥੇ ਹੀ ਮਰੇਗਾ, ਇਸ ਤੋਂ ਅੱਗੇ ਨਹੀਂ ਜਾਏਗਾ, ਉੱਥੇ ਸਮਾਪਤੀ ਹੋ ਗਈ ਜੀਵਨ। ਗੁਰਮੁਖ ਦਾ ਅਰਥ ਹੈ ਜਿਹੜਾ ਸਫ਼ਰ ਵਿੱਚ, ਜਿਹੜਾ ਯਾਤਰਾ ਵਿੱਚ ਅੱਗੇ ਵਧੀ ਜਾਂਦਾ, ਅੱਗੇ ਨਿਕਲੀ ਜਾਂਦਾ, ਅੱਗੇ ਜਾਈ ਜਾਂਦਾ। ਇਸ ਕਰਕੇ ਪ੍ਰੇਤ ਇੱਕ ਜੋਨ ਵੀ ਹੈ, ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਰਗਾਚ। ਪਰ ਆ ਜਿੰਨੇ ਤੁਹਾਡੇ ਕੋਲ ਜਿਨ੍ਹਾਂ ਨੂੰ ਲੋਕ ਸਿਆਣੇ ਕਹਿੰਦੇ ਨਾ, ਜਿੰਨਾ ਕੋ ਇਹਨਾਂ ਨੇ ਜਾਲ ਪਾਇਆ, ਇੰਨੇ ਭੂਤ ਨਹੀਂ ਹੁੰਦੇ। ਜਿਹੜਾ ਗਿਆ ਕਹਿੰਦੇ ਇਹਨੂੰ ਵੀ ਭੂਤ ਚੰਬੜਿਆ ਹੋਇਆ, ਜਿਹੜਾ ਗਿਆ ਸਾਰਿਆਂ ਨੂੰ ਇੱਕੋ ਰਸੇ, ਸਭ ਜਿਹਦੀ ਅੱਖ ਫਰਕਣ ਲੱਗ ਪਈ ਇਹਨੂੰ ਵੀ ਚੰਬੜਿਆ, ਜਿਹਦਾ ਥੋੜਾ ਜਿਹਾ ਸਿਰ ਦਰਦ ਹੋਇਆ ਇਹਨੂੰ ਵੀ ਹੈ। ਨਹੀਂ, ਇਸ ਤਰ੍ਹਾਂ ਕੁਦਰਤ ਦਾ ਨਿਯਮ ਨਹੀਂ ਹੈ। ਉਹ ਜਿਹੜੀਆਂ ਜੂਨਾਂ ਨੇ ਉਹ ਬੰਦੇ ਨਾਲ ਸੰਬੰਧਿਤ ਉਦੋਂ ਹੁੰਦੀਆਂ ਨੇ ਜਦੋਂ ਉਹਨਾਂ ਦੇ ਕਰਮਾਂ ਦਾ ਲੈਣ ਦੇਣ ਹੈ, ਉਦੋਂ ਸੰਬੰਧਿਤ ਹੁੰਦੀਆਂ ਨੇ। ਵੈਸੇ ਨਹੀਂ, ਕੋਈ ਲੈਣ ਦੇਣ ਹੈ, ਜਿਵੇਂ ਦੋ ਸਰੀਰਾਂ ਦਾ ਲੈਣ ਦੇਣ ਹੈ ਨਾ ਆਪਸ ਵਿੱਚ। ਅਸੀਂ ਕਿਸੇ ਬੰਦੇ ਨੂੰ ਦੁਖੀ ਕਰ ਦਿੱਤਾ ਬਹੁਤ ਜ਼ਿਆਦਾ ਆਪਣੇ ਫੀਲਡ ਵਿੱਚ, ਆਪਣੇ ਨਾਲ ਦੇ ਦੁਖੀ ਕਰ ਦਿੱਤਾ, ਤੇ ਉਹ ਲੈਣ ਦੇਣ ਖਤਮ ਨਹੀਂ ਹੋਇਆ, ਉਹ ਵਿਚਾਰਾ ਕਮਜ਼ੋਰ ਸੀ, ਉਹ ਅੱਗੋਂ ਜਵਾਬ ਨਹੀਂ ਦੇ ਸਕਿਆ ਜਿਹਨੂੰ ਦੁੱਖ ਦਿੱਤਾ ਇੱਕ ਸਰੀਰ ਨੇ ਦੂਜੇ ਨੂੰ। ਤੇ ਬਾਅਦ ਵਿੱਚ ਕੀ ਹੋਇਆ, ਸਮਾਂ ਪਾ ਕੇ ਦੋਵਾਂ ਦੀ ਮੌਤ ਹੋ ਗਈ। ਇੱਕ ਨੇ ਦੂਜੇ ਨੂੰ ਦੁੱਖ ਦਿੱਤਾ ਸੀ, ਹੁਣ ਉਹਨਾਂ ਦਾ ਹਿਸਾਬ ਬਚ ਗਿਆ। ਹੁਣ ਅੱਗੇ ਕੀ ਵਾਪਰਿਆ, ਵੀ ਇੱਕ ਨੂੰ ਤੇ ਸਰੀਰ ਮਿਲ ਗਿਆ, ਜਿਹਨੇ ਦੁੱਖ ਦਿੱਤਾ ਸੀ ਉਹਨੂੰ ਸਰੀਰ ਮਿਲ ਗਿਆ, ਤੇ ਜਿਹਨੂੰ ਦੁੱਖ ਦਿੱਤਾ ਸੀ ਉਹਦੀ ਪ੍ਰਾਲਬਤ ਅਜੇ ਬਣੀ ਨਹੀਂ ਸੀ, ਉਹਨੂੰ ਸਰੀਰ ਨਹੀਂ ਮਿਲਿਆ। ਹੁਣ ਉਹਨੇ ਹਿਸਾਬ ਤੇ ਲੈਣਾ ਨਾ ਉਸ ਸਰੀਰ ਵਾਲੇ ਤੋਂ, ਲਏਗਾ ਹਿਸਾਬ, ਉਹ ਫਿਰ ਸੰਬੰਧਿਤ ਹੋ ਜਾਏਗਾ, ਉਹਦੇ ਨਾਲ ਜੁੜੇਗਾ। ਹੁਣ ਉਹਦਾ ਇਲਾਜ ਗੁਰੂ ਕੋਲ ਹੀ, ਸਿਰਫ ਹੋਰ ਕਿਸੇ ਕੋਲ ਆਏ ਨਹੀਂ, ਕਿਉਂਕਿ ਉਹ ਲੈਣਾ ਦੇਣਾ ਕਰਮਾਂ ਦਾ ਹਿਸਾਬ ਹੈ, ਕੁਦਰਤ ਵੀ ਉਹਦੇ ਵਿੱਚ ਬਹੁਤਾ ਦਖਲ ਨਹੀਂ ਦਿੰਦੀ, ਲੈਣ ਦੇਣ ਹੈ। ਇਸ ਲਈ ਕਹਿੰਦੇ ਨੇ ਦੁੱਖ ਨਾ, ਜੇ ਤੂੰ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ ਤੇ ਦੁਖੀ ਨਾ ਕਰੀ, ਹੋ ਸਕੇ ਤਾਂ ਸੁਖੀ ਕਰ, ਪਰ ਕਿਸੇ ਨੂੰ ਗੁਪਤ ਨਾ ਸਤਾ, ਇਹ ਖਿਆਲ ਰੱਖਣਾ। ਇੱਕ ਹੁੰਦਾ ਪ੍ਰਗਟ ਤੌਰ ਤੇ ਸਿੱਧਾ ਵਿਰੋਧ ਕਰ ਦੇਣਾ, ਵੀ ਮੈਂ ਤੇਰੇ ਵਿਰੋਧ ਵਿੱਚ ਹਾਂ, ਸਿੱਧਾ ਬੋਲ ਦੇਣਾ, ਉਹਨੂੰ ਦੱਸ ਦੇਣਾ ਵੀ ਮੈਂ ਤੇਰਾ ਵਿਰੋਧੀ ਹਾਂ ਤੇ ਮੈਂ ਤੇਰਾ ਕਰਨੇ ਨੁਕਸਾਨ, ਇਹ ਸਿੱਧਾ ਅਪਰਾਧ ਹੈ, ਇਹ ਛੇਤੀ ਹਿਸਾਬ ਹੋ ਜਾਏਗਾ। ਪਰ ਤੁਸੀਂ ਕਈ ਕਈ ਵਾਰੀ ਘਰਾਂ ਵਿੱਚ, ਪਰਿਵਾਰਾਂ ਵਿੱਚ, ਥਾਵਾਂ ਵਿੱਚ ਵੇਖੋਗੇ, ਇੱਕ ਸਰੀਰ ਹੈ, ਦੂਜੇ ਨੂੰ ਗੁਪਤ ਕੋਹ ਕੋਹ ਕੇ ਮਾਰ ਰਿਹਾ, ਅੰਦਰ ਚਾਰ ਦੀਵਾਰੀ ਦੇ ਦੁਖੀ ਕਰ ਰਿਹਾ। ਉਹ ਵਿਚਾਰੀ, ਇਹ ਆਮ ਤੌਰ ਤੇ ਨੂੰਹ ਸੱਸ ਦੀ ਲੜਾਈ ਹੈ, ਜੇ ਤੇ ਸੱਸ ਦੇ ਹੱਥ ਵਿੱਚ ਆ ਗਈ ਤਾਕਤ, ਉਹਨੇ ਨੂੰਹ ਨੂੰ ਪੇੜ ਦਿੱਤਾ ਗੁਪਤ ਤੌਰ ਤੇ, ਜੇ ਕੋਈ ਬਾਹਰੋਂ ਆਇਆ ਤੇ ਉਹਨੂੰ ਇਹ ਵੀ ਧਮਕਾਇਆ ਵੀ ਹੱਸ ਕੇ ਬੋਲਣਾ, ਦੱਸਣਾ ਨਹੀਂ ਬਾਹਰ। ਤੇ ਕਿਤੇ ਕਿਤੇ ਨੂੰਹ ਦੇ ਹੱਥ ਵਿੱਚ ਸੱਸ ਆ ਗਈ, ਉਹਨੇ ਪੇੜ ਦਿੱਤਾ, ਖਾਣ ਲਈ ਰੋਟੀ ਨਹੀਂ ਦੇਣੀ ਵਧੀਆ, ਆਪਣਾ ਖਾਣਾ ਪੀਣਾ ਵਧੀਆ ਕਰ ਲੈਣਾ, ਉਧਰ ਧੋਖਾ ਦੇਣਾ। ਉਹਨੂੰ ਕਹਿੰਦੇ ਨੇ ਘੁੱਟ ਘੁੱਟ ਜੀਆਂ ਖਾਵਣੇ, ਉਹਨੂੰ ਕਹਿੰਦੇ ਨੇ ਜਿਉਂਦੇ ਬੰਦੇ ਦਾ ਖੂਨ ਪੀਣਾ, ਜਿਉਂਦੇ ਆਦਮੀ ਨੂੰ ਸਤਾਉਣਾ, ਦੁਖੀ ਕਰਨਾ। ਹੁਣ ਜਦੋਂ ਇਹ ਹਾਲਾਤ ਦੇ ਵਿੱਚ ਰਹਿ ਰਹਿ ਕੇ ਮੌਤ ਹੁੰਦੀ ਏ, ਜਿਹਨੇ ਗੁਪਤ ਦੁੱਖ ਦਿੱਤਾ ਸੀ ਉਹਨੂੰ ਦੁੱਖ ਗੁਪਤ ਹੀ ਮਿਲਦਾ, ਕੁਦਰਤ ਦਾ ਨਿਯਮ ਹੈ, ਕੋਈ ਨਹੀਂ ਛਡਾ ਸਕਦਾ ਇਹਦੇ ਤੋਂ, ਉਹ ਪੂਰਾ ਕਰਨਾ ਪਏਗਾ, ਸਿਰਫ ਗੁਰੂ ਛਡਾ ਸਕਦਾ ਹੈ, ਸਿਰਫ ਸਾਧ ਸੰਗਤ ਕੋਲ ਉਧਾਰ ਹੈ, ਕੋਈ ਸ਼ੱਕ ਨਹੀਂ, ਨਹੀਂ ਤੇ ਦੂਸਰਾ ਨਹੀਂ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ, ਕੌਣ ਆਏਗਾ ਵਿੱਚ ਗੁਰੂ ਤੋਂ ਬਿਨਾਂ। ਗੁਰੂ ਨੇ ਵੀ ਫਿਰ ਤਰੀਕੇ ਨਾਲ ਹੀ ਮੁਕਾਉਣਾ ਹੈ। ਇਸ ਕਰਕੇ ਦੁੱਖ ਕਿਸੇ ਨੂੰ ਗੁਪਤ ਨਹੀਂ ਦੇਣਾ ਚਾਹੀਦਾ, ਬੜਾ ਖਤਰਨਾਕ ਤਰੀਕਾ ਹੈ ਆਪਣੀ ਜ਼ਿੰਦਗੀ ਨਾਲ ਧੋਖਾ ਦੇਣ ਦਾ। ਕਿਸੇ ਬੰਦੇ ਨੂੰ ਗੁਪਤ ਨਹੀਂ ਸਤਾਉਣਾ ਚਾਹੀਦਾ, ਵਿਚਾਰਾ ਦੱਸ ਵੀ ਨਾ ਸਕੇ ਤੇ ਦੁਖੀ ਵੀ ਹੋਵੇ। ਇਸ ਕਰਕੇ ਪ੍ਰੇਤ ਸ਼ਬਦ ਜਿਹੜਾ ਹੈ ਉਹ ਦੋ ਤਰ੍ਹਾਂ ਦਾ ਹੈ, ਪ੍ਰੇਤ ਪਿੰਜਰ ਮੈਂ ਦੁੱਖ ਘਨੇਰੇ, ਦੁੱਖ ਬੜੇ ਨੇ। ਵਾਸ਼ਨਾ ਹਜ਼ਾਰ ਬੰਦੇ ਜਿੰਨੀ ਹੈ, ਵਾਸ਼ਨਾ ਪੂਰੀ ਕਰਨ ਦਾ ਸੌਰਸ ਕੋਈ ਵੀ ਨਹੀਂ, ਸਰੀਰ ਹੈ ਹੀ ਨਹੀਂ ਕੋਲ, ਇਹ ਸਭ ਤੋਂ ਵੱਡਾ ਦੁੱਖ ਹੈ, ਸਭ ਤੋਂ ਵੱਡਾ ਚਿੜਚਿੜਾਪਣ ਹੈ, ਸਭ ਤੋਂ ਵੱਡਾ ਕ੍ਰੋਧ ਹੈ, ਸਭ ਤੋਂ ਵੱਡਾ ਦੁੱਖ ਬੁਢੇਪੇ ਦਾ। ਸਭ ਤੋਂ ਵੱਡਾ ਦੁੱਖ ਕੀ ਹੈ ਕਿ ਸੰਸਾਰ ਨੂੰ ਭੋਗਣ ਦੀ ਵਾਸ਼ਨਾ ਤੇ ਵੱਧ ਗਈ, 100% ਭੋਗਣ ਵਾਲੀ ਸ਼ਕਤੀ ਜ਼ੀਰੋ ਤੇ ਆ ਗਈ, ਇਸ ਕਰਕੇ ਕ੍ਰੋਧੀ ਹੋ ਜਾਂਦਾ, ਇਸ ਕਰਕੇ ਦੁੱਖ ਹੈ। ਸਤਿਗੁਰੂ ਕਹਿੰਦੇ ਤੂੰ ਉਹਨਾਂ ਦੀ ਵੀ ਗੱਲ ਜਾਣਨਾ, ਜਿਹੜੇ ਇਹਨਾਂ ਬਿਰਤੀਆਂ ਵਿੱਚ ਰਹਿਣਾ ਰਹਿੰਦੇ ਹਨ, ਪ੍ਰੇਤ ਨੇ ਜਾਂ ਪ੍ਰੇਤਾਂ ਵਾਲੀ ਬਿਰਤੀ ਵਾਲੇ ਮਨੁੱਖ ਨੇ, ਉਹਨਾਂ ਨੂੰ ਤੂੰ ਜਾਣਨਾ ਤੇ ਪਰਮ ਜੁਗਤੇ ਤੇਰੇ ਕੋਲ ਜੁਗਤ ਬੜੀ ਵੱਡੀ ਹੈ। ਫਿਰ ਕਹਿੰਦੇ ਨਮੋ ਨਿਤ ਨਾਰਾਇਣ, ਨਾਰਾਇਣ ਦੇ ਅਰਥ ਨੇ ਸਾਫ ਧੁਪਿਆ ਹੋਇਆ ਪ੍ਰੇਮ, ਗੰਗਾ ਵਰਗਾ ਜਿਵੇਂ ਪਾਣੀ ਹੈ, ਉਹ ਸ਼ਕਤੀ ਜਿਹੜੀ ਮਾਇਆ ਰੂਪ ਹੈ, हे माया रूप अकाल पुरख स्वामी जिदे विच बड़ा रस है तेनू नमस्कार है तू सुखदाई बड़ा है माया दे राही तू जीव नू सुख भी बड़ा देना है पर तेरी इस शक्ति नू माया नू जेड़ा फड़ लेंदा ते तेनू भुला देंदा है ओदे वास्ते तू की हो जाना कहिंदे क्रूर कर्मे ओदे वास्ते तू क्रूर कर्म धारण कर लेना क्रूर दा मतलब हुंदा भयानक तेरे कर्म बड़े भयानक ने जदों तू किते सृष्टि नू लय करना है ओनू वेखना बड़ा मुश्किल है ओनू वेखना बड़ा औखा है जदों किते तुसी वेख्या ना सुनामी लहर आउंदियां कोई होर घटना वापरदी है वेख्या जांदा उसनू तेनू नमस्कार है तेरे कर्म इन्ने जबरदस्त ने तेरे हथां विच इन्नी शक्ति है ताकत है कि तू जिधर नू उंगल हिलाना है तेरे कर्म वेख के बंदा कंब जांदा है इन्ना शक्तिशाली इन्ना ताकतवर इन्नी शक्ति है तेरे विच तू इन्ना वजन वाला भाई साहब भाई राम कौर सिंह जी जेडे गुरु गोबिंद सिंह महाराज जी दे अनन सिख सन और एक ऐसी शख्सियत ने जिन्हां ने गुरु गोबिंद सिंह सच्चे पातशाह जी नूं गुरता गद्दी ते जदों बिठाया सी ते बिल्कुल छोटे सन क्योंकि इस घर दी एक प्रथा मर्यादा रही है कि जदों अगले गुरु साहब गुरता गद्दी ते बहिंदे सन उन्हां नूं जिहड़ा उह मर्यादा सी जिहनूं तिलक लाउणा कहिंदे सन इह मर्यादा चलदी रही ਉਹ ਜਿਹੜੀ ਇਸ ਘਰ ਦੁਆਰਾ ਨਿਭਾਈ ਜਾਂਦੀ ਸੀ ਪਹਿਲਾਂ ਤਾਂ 6 ਪਾਤਸ਼ਾਹੀਆਂ ਤੱਕ ਬਾਬਾ ਬੁੱਢਾ ਜੀ ਕਰਦੇ ਰਹੇ ਅੱਗੋਂ ਉਹਨਾਂ ਦੇ ਪਰਿਵਾਰ ਵਿੱਚੋਂ ਬਾਬਾ ਗੁਰਦਿੱਤਾ ਜੀ ਇਹ ਸਾਰੇ ਕਰਦੇ ਰਹੇ ਤੇ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦਾ ਵਕਤ ਆਇਆ ਉਦੋਂ ਸਮਾਂ ਆ ਗਿਆ ਸੀ ਬਾਬਾ ਰਾਮ ਕੌਰ ਸਿੰਘ ਤੇ ਅਜੇ ਬੱਚੇ ਸਨ 5-6 ਸਾਲ ਦੇ ਸਤਿਗੁਰੂ ਤਾਂ ਉਸ ਵੇਲੇ ਤਕਰੀਬਨ 9-10 ਸਾਲ ਦੇ ਸਨ ਕਲਗੀਧਰ ਪਾਤਸ਼ਾਹ ਤੇ ਉਹ ਮਰਿਆਦਾ ਪੂਰੀ ਕਰਨੀ ਸੀ ਥੋੜਾ ਜਿਹਾ ਮੱਥੇ ਨੂੰ ਅੰਗੂਠਾ ਛੁਆਣਾ ਸੀ ਉਹ ਰੰਗ ਜਿਹਾ ਲਾ ਕੇ ਤਾਂ ਭਾਈ ਰਾਮ ਕੌਰ ਸਿੰਘ ਜੀ ਦੇ ਚਾਚੇ ਨੇ ਉਹਨਾਂ ਨੂੰ ਗੋਦ ਵਿੱਚ ਚੁੱਕਿਆ ਮਰਿਆਦਾ ਨਿਭਾਉਣ ਲਈ ਕਿਉਂਕਿ ਛੋਟੇ ਸਨ ਸਤਿਗੁਰੂ ਬੈਠੇ ਸਨ ਤੇ ਭਾਈ ਰਾਮ ਕੌਰ ਸਿੰਘ ਜੀ ਨੂੰ ਇਸ਼ਾਰਾ ਕੀਤਾ ਉਹਨਾਂ ਦੇ ਚਾਚੇ ਨੇ ਵੀ ਤੂੰ ਹੁਣ ਮੱਥੇ ਨੂੰ ਹੱਥ ਲਾ ਤੇਰੇ ਇਹ ਤੇਰੀ ਡਿਊਟੀ ਮਰਿਆਦਾ ਬਾਬੇ ਬੁੱਢੇ ਦੇ ਪਰਿਵਾਰ ਵਿੱਚੋਂ ਕਹਿੰਦੇ ਜਦੋਂ ਭਾਈ ਰਾਮ ਕੌਰ ਸਿੰਘ ਜੀ ਨੇ ਬਚਪਨ ਵਿੱਚ ਆਪਣੇ ਗੁਰੂ ਨੂੰ ਕਲਗੀਆਂ ਵਾਲੇ ਦੇ ਮੱਥੇ ਨੂੰ ਅੰਗੂਠਾ ਲਾਇਆ ਨਾ ਮਰਿਆਦਾ ਤਿਲਕ ਦਿੱਤਾ ਅੰਗੂਠੇ ਦੇ ਵਿੱਚੋਂ ਦੀ ਇੰਨੀ ਤੇਜ ਰਸ ਦੀ ਚਰਨਾਟ ਉਹਨਾਂ ਦੇ ਸਰੀਰ ਵਿੱਚ ਗਈ ਕਿ ਸਾਰਾ ਸਰੀਰ ਨਾਮ ਨਾਲ ਭਰਿਆ ਗਿਆ ਰਸ ਨਾਲ ਭਰਿਆ ਗਿਆ ਉਹ ਗੁਰੂ ਜੀ ਦੇ ਪੈਰਾਂ ਨੂੰ ਹੱਥ ਲਾਣਾ ਵੀ ਕਹਿ ਲਓ ਵੀ ਖਾਲੀ ਨਹੀਂ ਸੀ ਜਾਂਦਾ ਮੱਥੇ ਨੂੰ ਹੱਥ ਲਾਣਾ ਤੇ ਬਹੁਤ ਦੂਰ ਮਸਤਕ ਨੂੰ ਹੱਥ ਛੁਆਇਆ ਤੇ ਸਰੀਰ ਸਾਰਾ ਰਸ ਨਾਲ ਭਰਿਆ ਗਿਆ ਕਹਿੰਦੇ ਨੇ ਇੱਥੋਂ ਤੱਕ ਸੀਮਤ ਨਹੀਂ ਰਿਹਾ ਜਿਹਨੇ ਚੁੱਕਿਆ ਹੋਇਆ ਸੀ ਗੋਦ ਵਿੱਚ ਉਹ ਵੀ ਵਿੱਚੇ ਬਲੇਟਿਆ ਗਿਆ ਉਹ ਵੀ ਨਾਮ ਨਾਲ ਭਰਿਆ ਗਿਆ ਉਹਦੇ ਤੇ ਵੀ ਵਰਖਾ ਹੋ ਗਈ ਕਿਰਪਾ ਦੀ ਰਹਿਮਤ ਹੋ ਗਈ ਇਹ ਬਾਅਦ ਵਿੱਚ ਕਲਗੀਆਂ ਵਾਲੇ ਦੇ ਅਨਿੰਨ ਸੇਵਕ ਰਹੇ ਨੇ ਤੇ ਮੈਂ ਗੱਲ ਕਰ ਰਿਹਾ ਸੀ ਕਰੂਰ ਕਰਮੇ ਰੱਬ ਨਾਲ ਪਿਆਰ ਕਰੀਏ ਤੇ ਪਿਆਰ ਬੜਾ ਕਰਦਾ ਹੈ ਤੁਸੀਂ ਵੇਖਿਆ ਹੋਵੇਗਾ ਨਰਸਿੰਘ ਰੂਪ ਪਰਮਾਤਮਾ ਦਾ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹਰਨਾਕਸ਼ ਦਾ ਪੁੱਤਰ ਪ੍ਰਹਿਲਾਦ ਰੱਬ ਨੂੰ ਜਪਦਾ ਸੀ ਜਦੋਂ ਮਾਰਨ ਦੇ ਨੇੜੇ ਆਇਆ ਉਹਦਾ ਪਿਤਾ ਵੀ ਕਿਉਂ ਜਪਣਾ ਔਰ ਇਹ ਪ੍ਰਚਲਿਤ ਹੈ ਗੱਲ ਕਿ ਪਰਮਾਤਮਾ ਬੜਾ ਪਿਆਰ ਕਰਨ ਵਾਲਾ ਹੈ ਪਰ ਜਦੋਂ ਪ੍ਰਹਿਲਾਦ ਨੂੰ ਤਲਵਾਰ ਲੈ ਕੇ ਕਤਲ ਕਰਨ ਲੱਗਾ ਉਹਦਾ ਪਿਤਾ ਹਰਨਾਕਸ਼ ਥੰਮ ਦੇ ਵਿੱਚੋਂ ਪਾੜ ਕੇ ਅਕਾਲ ਪੁਰਖ ਦਾ ਕਰੂਰ ਰੂਪ ਜਿਹੜਾ ਪ੍ਰਗਟ ਹੋ ਗਿਆ ਗੁੱਸੇ ਵਾਲਾ ਬੜਾ ਕਰੂਰ ਸਰੂਪ ਅੱਖਾਂ ਵਿੱਚੋਂ ਅੰਗਿਆਰ ਚਿਹਰਾ ਬੜਾ ਭਿਆਨਕ ਹੱਥ ਵਿੱਚ ਵੱਡੇ ਵੱਡੀਆਂ ਉਂਗਲਾਂ ਤੇ ਨਖੂਨ ਨਹੁੰ ਹੈ ਤਾਂ ਉਹ ਵੀ ਰੱਬ ਦਾ ਰੂਪ ਸੀ ਜਦੋਂ ਬਾਹਰ ਨਿਕਲਿਆ ਉਹਨੇ ਹਰਨਾਕਸ਼ ਨੂੰ ਫੜ ਲਿਆ ਗਲੇ ਤੋਂ ਕਹਿਣ ਲੱਗੇ ਆ तू हुण तक मैनू ए जाणिया बई ये बड़ा प्यार करन वाला, अज तेन मैं विखा दिया दूसरा पासा भी प्यार मैं बहुत करना। पकड़ के उस नर सिंह रूप परमेशर ने अपने पट्टा ते रख लिया हरनाक्ष नूं। प्रहलाद कोल खड़ा सी, पेट दे उत्ते हाथ मार के पेट पाड़ के अंदरां खिच के बाहर रख दित्ती। कहन लगे हुण मैं तेनू दिखा ही दिया, तेनू बड़े साल हो गए ने कहिंदिआं नूं साधुआं नूं विखाओ तुहाडा रब किथे है, अज मैं तेनू तस्वीर दस ही दिया भी मेरे रूप किन्ने ने। हरनाक्ष की समाप्ति कर दिती, इन्ना क्रूर चेहरा कि जिदे वल देखिया नहीं सी जांदा, पर जदों ओ ही चेहरा ओ ही नर सिंह जदों भगत प्रहलाद वल आया ना, प्रहलाद नू उस रूप ने गलवकड़ी विच लैके गोद विच बिठा लिया। ते नौ ते वड्डे सन, उह ते फेर नहीं सन सकदे मूंह ते, जीव नाल प्रहलाद दा मूंह चुमिया, जीव नाल उहदा मूंह चटिया, सारा शरीर चटिया नर सिंह ने प्रहलाद दा, प्यार विच आ गया। इको वक्त ओ क्रूर भी बड़ा है, जे कोई ना समझिया ते क्रूर भी बड़ा है, ते प्यार करन वालिया नू चटन तक चला जांदा है, प्यार नाल चटदा है। जन नानक प्रीत साध पग चट है, साध दे अर्थ ने सिख गुरु रामदास सच्चे पातशाह। धन गुरु रामदास जी कहिंदे ने मैं अपने सिख दे पैर चटन वास्ते तैयार हां, किन्ना प्यार होवेगा, चटदा कौन है शरीर नू, सिर्फ मां चटदी अपने बच्चे नू, होर नहीं। इह ते बिरती पशुआं विच भी है, जदों पशु अपने बच्चे नू जन्म देंदे ने भावे किन्ना मैला हुंदा है उहनां दी मां उहनू चटदी है, उस मैले नू खत्म करदी चट के, मोह है। बड़ा डूंगा रिलेशन है मां ते बच्चे दा, भगत दा ते परमात्मा दा। परमात्मा भी जदों अपने भगत ते बहुता प्रेमी हो जांदा है उहदे गुनाहां नू चट के खत्म कर देंदा है, समाप्ति कर देंदा है, पापां नू नष्ट कर देंदा है। जन नानक प्रीत साध पग चट है, जदों गुरु रामदास जी सिख ते खुश हुंदे ने उहदे जीवन दे पापां नू नष्ट कर देंदे, समाप्त कर देंदे। इह उहदा क्रूर कर्म है, इसलिए कलगीधर पातशाह कहिंदे क्रूर कर्म में इह तेरे विच क्रोध स्वरूप है। नमो प्रेत अपरेत, प्रेतां दीयां बिरतियां वाले मनुखां विच वी तेरा ही पसारा है, उहनां नूं तूं जाणदा है। अपरेत जिहड़े प्रेत बिरतियां तों उच्चे ने, अपरेत दा मतलब जिन्हां नूं संसार दी पकड़ नहीं, चंबड़ नहीं है, जो तेरे गले नाल चंबड़े हुए ने उहनां नूं कहिंदे अपरेत। उहनां दे विच भी तेरा ही निवास है। साहिब कहिंदे देवे सो धर्मे, तू देव स्वरूप चानण रूप है, धर्म दा नियम दा स्वरूप है। फिर कहिंदे नमो रोग हरता, तू अपने प्यार करन वालियां दे रोगां नूं नष्ट कर देना है, उहनां दे रोगां दी समाप्ति कर देना है, उहनां दे रोगां दा खात्मा कर देना है, रोगां नूं हटाउण वाला है। रोगन ते अर सोगन ते जल जोगन ते बहुपांत बचावे, सतर अनेक चलावत काव तऊ तन एक न लागन पावे, राखत है अपनो कर दे कर पाप समूह न पेटन पावे। और की बात कहां कहतो से सो पेट ही के पट बीज बचावे। नमो रोग हरता नमो राग रूपे, राग कहिंदे प्रेम नू, तू प्रेम स्वरूप है, प्यार करन वाले। कहिंदे नमो शाह शाह, तू शाह दा शाह है। नमो भूप भूपे, राजयां दा राजा है, बड़ा शक्तिशाली है। इस तरह धन गुरु कलगीधर पातशाह जी ए सारी व्याख्या हजूर करदे ने अकाल पुरख दे गुणा दी। 55 नंबर तक व्याख्या गुरु कृपा द्वारा आप जी ने सरवण कीती है।